ਸਹੀ ਸੁਣਿਆ ਅਪ ਟੂ $125 ਦਾ ਡਿਸਕਾਊਂਟ ਫ੍ਰੀ ਟਰੱਕ ਰੀਸ ਤੇ ਫ੍ਰੀ ਬਾਰਬੀਕਿਊ ਕੁਇਕ ਟਰੱਕ ਲਿਊ ਐਗਜ਼ਿਟ 579 ਹਾਈਵੇ 401 ਤੇ ਪਾਓ 12 ਸਤੰਬਰ ਨੂੰ $125 ਤੱਕ ਦਾ ਡਿਸਕਾਊਂਟ 519-622-0660 519-622-0660 ਕੁਇਕ ਟਰੱਕ ਲਿਊ ਨਾਪਨੀ ਲੋਕੇਸ਼ਨ ਕੁਝ ਸ਼ਰਤਾਂ ਲਾਗੂ
ਸਾਡੇ ਕੋਲ ਯੋਜਨਾ ਹੈ ਜੋ ਕਿ ਓਨਟੇਰੀਓ ਨੂੰ ਜੋੜ ਰਹੀ ਹੈ ਰੋਜ਼ਾਨਾ ਆਵਾਜਾਈ ਨੂੰ ਘਟਾਉਣ ਲਈ ਨਵੀਆਂ ਸੜਕਾਂ ਤੇ ਹਾਈਵੇਜ਼ ਦਾ ਨਿਰਮਾਣ ਅਤੇ ਵੱਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਪੋਰਟ ਦਾ ਵਿਸਥਾਰ ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ ontario.ca/builds ਤੇ ਜਾ ਕੇ ਹੋਰ ਜਾਣੋ ਇਸ ਦੀ ਅਦਾਇਗੀ ਓਨਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ
Biggest South Asian media group, Y Media.
Y Media.
Y Media.
Y Media has 6 media platforms: newspaper, midweek, radio, South Asian Pulse, television, South Asian 360 degrees, online, southasiandaily.com, cricket, CPC Intercity Cricket Cup, events, the midweek South Asian Awards. The biggest South Asian media group, Y Media.
Y Media.
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian Pulse.
The views and opinions expressed by the guests and the callers are solely their own and do not reflect the views and opinions of the host and management of South Asian Pulse. The management of South Asian Pulse Radio assumes all advertisers to be reliable and responsible for any and all liability from their claims.
Koi pache pit, koi sur kendu.
You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟ। ਫੋਨ 416-994-8989, 416-994-8989, ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਰਨਾ ਹੈ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਬੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ElgomaU.ca ਤੇ।
Hi, I'm Raj from Condo Culture. I'm a top-performing licensed realtor in Kitchener-Waterloo. Something exciting is happening here that many GTA investors are missing out on. Waterloo region is the fastest-growing region in Canada. Smart investors are deploying their money into the Kitchener-Waterloo pre-construction condo market. A new project is coming soon, and I want you to have access first. Contact me, Raj, at condoculture.ca, or call me 647-233-2763. 877.
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
ਜੇ ਸੁਣ ਲੋਗੇ ਸੁਨੇਹਾ ਇੱਕ ਵੇਰਾ ਤੇ ਸੁਪਨਾ ਆਪਣੇ ਘਰ ਦਾ ਕਰ ਲੋਗੇ ਪੂਰਾ ਟਾਊਨਵਿਲ ਰਿਐਲਿਟੀ ਲੈ ਕੇ ਆਏ ਨੇ ਡਿਟੈਚਡ ਹੋਮਸ ਤੇ ਫ੍ਰੀ ਓਲਡ ਟਾਊਨ ਹੋਮ ਇਨ ਬੈਲਵਿਲ ਅੱਜ ਕੱਲ ਜੀਟੀਏ ਵਿੱਚ ਹੱਥ ਹੀ ਨਹੀਂ ਪੈਂਦਾ ਇੱਥੇ ਘਰ ਹੋ ਗਏ ਨੇ ਇੰਨੇ ਮਹਿੰਗੇ ਕਿਉਂ ਨਾ ਥੋੜਾ ਬਾਹਰ ਨੂੰ ਚਲੀਏ ਬੈਲਵਿਲ ਸ਼ਹਿਰ ਵਿੱਚ ਬ੍ਰੈਂਪਟਨ ਮਿਸੀਸਾਗਾ ਤੋਂ 2 ਘੰਟੇ ਦੀ ਡਰਾਈਵ 401 ਦੇ ਉੱਤੇ ਬੈਲਵਿਲ ਸ਼ਹਿਰ ਵਿੱਚ ਆਪਣਾ ਫ੍ਰੀ ਓਲਡ ਟਾਊਨ ਹੋਮ ਜਾਂ ਡਿਟੈਚਡ ਹੋਮ ਲਓ ਫ੍ਰੀ ਓਲਡ ਟਾਊਨ ਹੋਮ ਸ਼ੁਰੂ ਹੋ ਰਹੇ ਨੇ $4,69,900 ਤੋਂ ਤੇ ਡਿਟੈਚਡ ਹੋਮ ਸ਼ੁਰੂ ਹੋ ਰਹੇ ਨੇ $7,99,900 ਤੋਂ ਓਪਨ ਕਾਨਸੈਪਟ ਹੈ ਵਿਦ 9-foot ਸੀਲਿੰਗ ਔਨ ਮੇਨ ਫਲੋਰ ਪ੍ਰਾਈਸ ਇੰਕਲੂਡਿਡ ਆਫ ਸਟੇਨਲੈਸ ਸਟੀਲ 5 appliances ਸੈਂਟਰਲ ਏਅਰ ਕੰਡੀਸ਼ਨਿੰਗ ਆਲਸੋ ਇੰਕਲੂਡਿਡ ਐਂਡ ਮੈਨੀ ਅਦਰ ਲਗਜ਼ਰੀ ਫੀਚਰਸ ਅਵੇਲੇਬਲ ਇਨ ਦਾ ਪ੍ਰਾਈਸ ਵਧੇਰੀ ਜਾਣਕਾਰੀ ਲਈ ਕੰਟੈਕਟ ਕਰੋ ਟਾਊਨਵਿਲ ਰਿਐਲਟੀ ਦੇ ਬ੍ਰੋਕਰ ਆਫ ਰੈਕਰਡ ਹਰਜੀਤ ਜਸਵਾਲ ਜੀ ਨੂੰ 905-265-2111 905-265-2111 905-265-2111 ਹਰਜੀਤ ਜਸਵਾਲ ਜੀ ਜਾਂ ਲੌਗਇਨ ਕਰ ਲਓ townwillreality.com ਤੇ
Hello, Y Media family. A very warm welcome. Main RJ Tania, Y Media, Radio Y South Asian First Prime Time te thode saryan da swagat karde haan. Har din aap right on time hazir ho jaane aan Y Media updates de naal. Share diyan khabran, desh videsh diyan khabran, entertainment and with all the essential information. From the room, Radio Y for all the updates. Y Media present karde ne 7 platforms. Je tusi kar rahe ho, tusi dekh sakde ho channel Y and Y Plus 24/7. 24 ghante, 7 din. ਤੁਸੀਂ ਜਿੱਥੇ ਚਾਹੋ ਜਦੋਂ ਚਾਹੋ ਸੁਣ ਸਕਦੇ ਹੋ ਰੇਡੀਓ ਵਾਈ ਲਾਈਵ ਲੋਕਲ ਨੰਬਰ 6479105000 ਤੇ ਐਵਰੀ ਟਿਊਜ਼ਡੇ ਤੁਸੀਂ ਨਿਊਜ਼ ਪੇਪਰ ਮਿਡ ਵੀਕ ਨੂੰ ਪੜ੍ਹਨਾ ਵੀ ਬਿਲਕੁਲ ਨਾ ਭੁੱਲਿਓ ਫਾਰ ਆਲ ਦ ਵੀਕਲੀ ਅਪਡੇਟਸ ਸਾਊਥ ਏਸ਼ੀਅਨ ਡੇਲੀ ਡੋਟ ਕਾਮ ਤੇ ਜਾ ਕੇ ਸਾਰੀਆਂ ਲੇਟੈਸਟ ਖਬਰਾਂ ਤੁਸੀਂ ਆਰਾਮ ਨਾਲ ਪੜ੍ਹ ਸਕਦੇ ਹੋ ਨਾਲ ਦੀ ਨਾਲ ਡਾਊਨਲੋਡ ਕਰਨਾ ਬਿਲਕੁਲ ਵੀ ਨਾ ਭੁੱਲਿਓ ਵਾਈ ਮੀਡੀਆ ਟੀਵੀ ਐਪ ਜਿੱਥੋਂ ਤੁਸੀਂ ਦੋਨੋਂ ਟੀਵੀ ਚੈਨਲਸ ਚੈਨਲ ਵਾਈ ਵਾਈ ਪਲੱਸ ਅਸੈਸ ਕਰ ਸਕਦੇ ਹੋ ਰੇਡੀਓ ਵਾਈ ਅਸੈਸ ਕਰ ਸਕਦੇ ਹੋ ਤੇ ਡਾਇਰੈਕਟਲੀ ਸਾਊਥ ਏਸ਼ੀਅਨ ਡੇਲੀ ਡੋਟ ਕਾਮ ਤੇ ਵੀ ਪਹੁੰਚ ਸਕਦੇ ਹੋ ਟੂ ਗੈਟ ਇਨ ਟੱਚ ਵਿਦ ਆਲ ਆਰ ਪਲੈਟਫਾਰਮ ਸਾਨੂੰ ਸੋਸ਼ਲ ਮੀਡੀਆ ਤੇ ਵੀ ਫਾਲੋ ਕਰ ਲਿਓ ਫੇਸਬੁੱਕ ਐਂਡ ਯੂਟਿਊਬ ਇਜ਼ ਵਾਈ ਮੀਡੀਆ ਐਕਸ ਇਜ਼ ਵਾਈ ਮੀਡੀਆ ਗਰੁੱਪ ਟਿਕਟੋਕ ਇਜ਼ ਵਾਈ ਮੀਡੀਆ ਅੰਡਰਸਕੋਰ ਗਰੁੱਪ ਫੇਸਬੁੱਕ ਇਜ਼ ਵਾਈ ਮੀਡੀਆ ਲਾਈਵ ਵੈਦਰ ਦੀ ਗੱਲ ਕਰੀਏ ਰਾਈਟ ਨਾਓ ਟੈਂਪਰੇਚਰ ਹੈ 16 degrees Celsius 16 degrees Celsius ਅੱਜ ਟੈਂਪਰੇਚਰ ਹੈ ਐਂਡ ਮੈਕਸੀਮਮ ਟੈਂਪਰੇਚਰ ਸਾਨੂੰ 25 degrees 25 degrees Celsius ਤੱਕ ਦੇਖਣ ਨੂੰ ਮਿਲੇਗਾ ਸਨਸੈਟ ਟੂਡੇ ਇਜ਼ ਅਰਾਊਂਡ 7:47 ਸੋ 7:50 ਦੇ ਕਰੀਬ ਸਾਨੂੰ ਸਨਸੈਟ ਦੇਖਣ ਨੂੰ ਮਿਲੇਗਾ ਐਂਡ ਕੱਲ ਦੀ ਗੱਲ ਕਰੀਏ ਥਰਸਡੇ ਨੂੰ ਇੱਕ ਬਹੁਤ ਹੀ ਵਧੀਆ ਸਨੀ ਡੇ ਹੋਏਗਾ ਮੈਕਸੀਮਮ ਟੈਂਪਰੇਚਰ ਜਾਏਗਾ 26 degrees Celsius ਤੱਕ ਨਾਲ ਦੀ ਨਾਲ ਤੁਹਾਨੂੰ ਦੱਸਦੀ ਹੈ ਜੇ ਕੋਈ ਵੀ ਸਪੋਂਸਰ ਅਪਡੇਟ ਤੁਹਾਡੇ ਤੋਂ ਮਿਸ ਹੋ ਜਾਂਦੀ ਹੈ ਜਾਂ ਤੁਸੀਂ ਵਾਈ ਮੀਡੀਆ ਨੂੰ ਐਡਵਰਟਾਈਜ਼ ਕਰਨਾ ਚਾਹੁੰਦੇ ਹੋ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 416-475-5000 ਦੇ ਉੱਤੇ ਦੈਟ ਇਜ਼ 416-475-5000 ਸਾਡੇ ਨਾਲ ਜੁੜ ਚੁੱਕੇ ਹਨ ਰਿਪੈਰੇਟਰ ਐਂਡ ਸੀਈਓ ਆਫ ਵਾਈ ਮੀਡੀਆ ਯੁਧਵੀਰ ਜਸਵਾਲ ਜੀ ਵਿਦ ਹੈਡਲਾਈਨਸ ਐਂਡ ਸਟੋਰੀ ਬਿਹਾਈਂਡ ਹੈਡਲਾਈਨਸ ਜੀ ਯੁਧਵੀਰ ਜੀ
ਯੂ ਕੈਨ ਲਿਸਨ ਟੂ ਦੀ ਹੈਡਲਾਈਨਸ ਐਨੀਵੇਅਰ ਬਟ ਵੀ ਬ੍ਰਿੰਗ ਯੂ ਦ ਸਟੋਰੀ ਬਿਹਾਈਂਡ ਦੀ ਹੈਡਲਾਈਨਸ ਬਾਈ ਗਰੁੱਪ ਐਡੀਟਰ ਐਂਡ ਸੀਈਓ ਯੁਧਵੀਰ ਜਸਵਾਲ ਓਨਲੀ ਔਨ ਸਾਊਥ ਏਸ਼ੀਅਨ ਪਲਸ Call Yudhvir Jaswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ ਬਤੌਰ ਗਰੁੱਪ ਐਡੀਟਰ ਵਾਈ ਮੀਡੀਆ ਮੈਂ ਯੁਧਵੀਰ ਜਸਵਾਲ ਤੁਹਾਡੀ ਖਿਦਮਤ ਚ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰੰਟ ਨਿਊਜ਼ ਔਰ ਉਹਦੇ ਉੱਤੇ ਐਨਾਲਿਸਿਸ ਲੈ ਕੇ ਆਮ ਸ਼ੋਰ ਸਭਦੀਆਂ ਨਿਗਾਹਾਂ ਅੱਜ ਬੈਂਕ ਆਫ ਕੈਨੇਡਾ ਦੇ ਡਿਸੀਜਨ ਜਿਹੜਾ ਆ ਰਿਹਾ ਓਵਰਨਾਈਟ ਲੈਂਡਿੰਗ ਰੇਟ ਸੋ ਉਹਦੇ ਬਾਰੇ ਸਭ ਤੋਂ ਪਹਿਲਾਂ ਅਪਡੇਟ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਓਵਰਨਾਈਟ ਲੈਂਡਿੰਗ ਰੇਟ ਦੇ ਉੱਤੇ ਇਸ ਕਾਰਨ ਵੀ ਨਿਗਾਹਾਂ ਨੇ ਬਿਕੋਜ਼ ਅਸੀਂ ਸਾਰੇ ਜਾਣਦੇ ਹਾਂ ਕਿ ਸਾਡੀ ਇਕਨੋਮੀ ਜੋਬ ਮਾਰਕੀਟ ਰੀਅਲ ਸਟੇਟ ਬਹੁਤ ਕੁਛ ਇਹਦੇ ਉੱਤੇ ਡਿਪੈਂਡੈਂਟ ਹੈ ਔਰ ਅਸੀਂ ਪਹਿਲਾਂ ਹੀ ਜ਼ਿਕਰ ਕਰ ਹੀ ਰਹੇ ਹਾਂ ਕਿ ਜੇ ਇਸ ਵਾਰ ਓਵਰਨਾਈਟ ਲੈਂਡਿੰਗ ਰੇਟ ਜਿਹੜਾ ਹੈਗਾ ਉਹ ਠੀਕ ਹੋਏ ਤੇ ਫਿਰ ਬਹੁਤ ਕੁਛ ਜਿਹੜਾ ਹੈ ਉਹ ਠੀਕ ਹੋ ਸਕਦਾ ਹੈ ਐਂਡ ਅਸੀਂ ਤਾਂ ਚਾਹੁੰਦੇ ਹਾਂ ਕਿ ਐਟਲੀਸਟ ਦੋ ਤਿੰਨ ਕੱਟਸ ਜਿਹੜੇ ਨੇ ਇਸ ਵਾਰ ਦੇ ਓਵਰਨਾਈਟ ਲੈਂਡਿੰਗ ਰੇਟ ਦੇ ਵਿੱਚ ਜਿਹੜੇ ਨੇ ਉਹ ਜ਼ਰੂਰ ਹੋਣੇ ਚਾਹੀਦੇ ਨੇ ਉਹ ਇਸ ਤੋਂ ਇਲਾਵਾ ਸਿਆਸਤ ਦੇ ਉੱਤੇ ਸਾਡੀ ਨਿਗਾਹ ਹੋਏਗੀ ਸੋ ਉਹਦੇ ਬਾਰੇ ਤੁਹਾਡੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਆਖਿਰਕਾਰ ਸਾਡੀ ਜਿਹੜੀ ਸਿਆਸਤ ਹੈ ਉਹਦੇ ਵਿੱਚ ਕੀ ਚੱਲ ਰਿਹਾ ਹੈਗਾ ਪੋਲੀਟੀਕਲ ਸਿਨੈਰੀਓ ਦੇ ਵਿੱਚ ਕੀ ਚੱਲ ਰਿਹਾ ਉਹਦੀ ਗੱਲ ਤੁਹਾਡੇ ਨਾਲ ਕਰਾਂਗੇ ਓਨਟੇਰੀਓ ਦੇ ਵਿੱਚ ਟੀਚਰ ਹੈਜ਼ ਬੀਨ ਚਾਰਜ ਵਿਦ ਸੈਕਸੁਅਲ ਅਸੋਲਟ ਇਹ ਕੀ ਖਬਰ ਹੈਗੀ ਹੈ ਓਨਟੇਰੀਓ ਪ੍ਰੋਵਿੰਸ਼ੀਅਲ ਪੁਲਿਸ ਨੇ ਜਿਹੜੀ ਇਹ ਖਬਰ ਸ਼ੇਅਰ ਕੀਤੀ ਹੈਗੀ ਹੈ ਸੋ ਉਹ ਤੁਹਾਨੂੰ ਅਸੀਂ ਅਪਡੇਟ ਕਰਾਂਗੇ ਇੰਟਰਨੈਸ਼ਨਲ ਨਿਊਜ਼ ਦੇ ਵਿੱਚ ਬਹੁਤ ਕੁਝ ਹੈ ਰਾਈਟ ਫਰੋਮ ਰਸ਼ੀਆ ਯੂਕਰੇਨ ਜੰਗ ਦੀ ਵੀ ਤੁਹਾਡੇ ਨਾਲ ਗੱਲਬਾਤ ਕੀਤੀ ਜਾਏਗੀ ਫਿਰ ਅਸੀਂ ਮਿਡਲ ਈਸਟ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੀ ਅਪਡੇਟ ਲਗਾਤਾਰ ਤੁਹਾਡੇ ਨਾਲ ਦੇ ਹੀ ਰਹੇ ਹੈਗੇ ਹਾਂ ਮੇਨਲੀ ਅੱਜ ਕੱਲ੍ਹ ਉੱਥੇ ਪੋਲੀਓ ਡਰਾਈਵ ਹੋ ਰਹੀ ਹੈ ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਕਹਿਣਾ ਹੈਗਾ ਕਿ ਜਿਹੜੀ ਸੈਂਟਰਲ ਗਾਜ਼ਾ ਦੇ ਵਿੱਚ ਜਿਹੜੀ ਪੋਲੀਓ ਡਰਾਈਵ ਹੈਗੀ ਹੈ ਦੈਟ ਹੈਜ਼ ਬੀਨ ਬਹੁਤ ਸਕਸੈਸਫੁਲ ਹੋਈ ਹੈ ਕਾਫੀ ਬੱਚਿਆਂ ਨੂੰ ਉਹਨਾਂ ਨੇ ਜਿਹੜੀ ਪੋਲੀਓ ਦੀ ਡਰਾਈਵ ਸੀਗੀ ਉਹ ਠੀਕ ਹੋ ਰਹੀ ਹੈ ਉੱਥੇ ਰਸ਼ੀਆ ਯੂਕਰੇਨ ਮਿਡਲ ਈਸਟ ਤੋਂ ਬਾਅਦ ਯੂਐਸ ਵੱਲ ਰੁਕ ਕਰਾਂਗੇ ਯੂਐਸ ਇਲੈਕਸ਼ਨ ਚ ਕੀ ਲੇਟੈਸਟ ਅਪਡੇਟ ਹੈ ਅਸੀਂ ਤੁਹਾਨੂੰ ਜਿਸ ਤਰ੍ਹਾਂ ਗੱਲ ਕਰ ਹੀ ਰਹੇ ਸੀਗੇ ਕਿ ਵੀ ਆਰ ਪਲੈਨਿੰਗ ਕਿ ਅਸੀਂ ਜਿਹੜਾ ਹੈ ਉਹ ਤੁਹਾਡੇ ਲਈ ਡਿਟੇਲ ਰਿਪੋਰਟ ਜਿਹੜੀ ਹੈ ਟਾਪ ਗੀਅਰ ਦੇ ਵਿੱਚ ਇਸ ਮਹੀਨੇ ਦੇ ਮਿਡ ਚੋਂ ਸਪਟੈਂਬਰ 15 ਦੇ ਆਸ ਪਾਸ ਅਸੀਂ ਬਹੁਤ ਕੁਝ ਤਿਆਰੀ ਕਰ ਰਹੇ ਹਾਂ ਤੁਹਾਡੇ ਲਈ ਕਿ ਤੁਹਾਨੂੰ ਹੋਰ ਜ਼ਿਆਦਾ ਅਪਡੇਟਡ ਰੱਖੀਏ ਯੂਐਸ ਇਲੈਕਸ਼ਨ ਦੇ ਬਾਰੇ ਫਿਰ ਇੰਡੀਆ ਪਾਕਿਸਤਾਨ ਤੋਂ ਖਬਰਾਂ ਤਾਂ ਡੈਫੀਨੇਟਲੀ ਰੋਜ਼ਾਨਾ ਹੁੰਦੀਆਂ ਹੀ ਹੈ ਸੋ ਅੱਜ ਵੀ ਹੋਣਗੀਆਂ ਇੰਡੀਆ ਪਾਕਿਸਤਾਨ ਤੋਂ ਜਿਹੜੀਆਂ ਖਬਰਾਂ ਨੇ ਤੁਹਾਨੂੰ ਸ਼ੇਅਰ ਕਰਾਂਗੇ ਪਾਕਿਸਤਾਨ ਦੇ ਵਿੱਚ ਬਲੋਚਿਸਤਾਨ ਤੋਂ ਅੱਜ ਫਿਰ ਖਬਰ ਹੈ ਵਿਲ ਅਪਡੇਟ ਯੂ ਔਨ ਦੈਟ ਇਸ ਤੋਂ ਇਲਾਵਾ ਇੰਡੀਆ ਦੀ ਜਿਹੜੀ ਗੱਲ ਕਰੀਏ ਇੰਡੀਆ ਦੇ ਵਿੱਚ ਦੋ ਤਿੰਨ ਚੀਜ਼ਾਂ ਜਿਹੜੀਆਂ ਚਰਚਾ ਚ ਵਿਸ਼ੇ ਬਣੀਆਂ ਹੋਈਆਂ ਨੇ ਸੁਪਰੀਮ ਕੋਰਟ ਦਾ ਅਹਿਮ ਫੈਸਲਾ ਉਹ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਫਿਰ ਪੰਜਾਬ ਦੇ ਵਿੱਚ ਜੋ ਸਿਆਸਤ ਚੱਲ ਰਹੀ ਹੈ ਪੂਰੀ ਤਰ੍ਹਾਂ ਇਸ ਵੇਲੇ ਹੁਣ ਤੇ ਇਕੱਲੇ ਸੁਖਬੀਰ ਬਾਦਲ ਸਾਹਿਬ ਨੇ ਜੀ ਅਸੀਂ ਸਾਰੇ ਜਾਣਦੇ ਹਾਂ ਕਿ ਸੁਖਬੀਰ ਬਾਦਲ ਜੀ ਤੋਂ ਇਲਾਵਾ ਕੈਬਨਿਟ ਲਈ ਵੀ ਦਿੱਕਤਾਂ ਵੱਧ ਰਹੀਆਂ ਨੇ ਔਰ ਜਿਹੜਾ ਪੰਜਾਬ ਦੇ ਵਿੱਚ ਵਿਧਾਨ ਸਭਾ ਸੈਸ਼ਨ ਹੈ ਉਹਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਚੱਲ ਰਹੀਆਂ ਨੇ ਔਰ ਸਾਡੇ ਆਪਣੇ ਅਜ਼ੀਜ਼ ਕੁੰਵਰ ਵਿਜੇ ਪ੍ਰਤਾਪ ਸਿੰਘ
ਉਸ ਦਿਨ ਸਿਰਫ ਇਸ ਮੁੱਦੇ ਦੇ ਉੱਤੇ ਚਰਚਾ ਹੋਈ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ ਹੈ ਔਰ ਇਹ ਗੁਰੂ ਸਾਹਿਬ ਨੇ ਤੈਅ ਕਰਨਾ ਹੈ ਕਿ ਕਿਸਨੇ ਇੱਧਰ ਬੈਠਣਾ ਹੈ ਕਿਸਨੇ ਉੱਧਰ ਬੈਠਣਾ ਹੈ ਕਰਤਾਰ ਸਰਬੋਧਨ ਸਿੰਘ ਜੀ ਰਾਜ ਸਭਾ ਦੇ ਮੈਂਬਰ ਤੋਂ ਉਹ ਗਵਾਹ ਬਣੇ ਸੀ ਔਰ ਮੈਨੂੰ ਉਹਨਾਂ ਨੇ ਬਿਆਨ ਦਿੱਤਾ ਸੀ ਉਹਨਾਂ ਨੇ ਕਿਹਾ ਕਿ ਜੋ ਮਾਫ਼ੀਨਾਮਾ ਸੀਗਾ ਉਦੋਂ ਨਹੀਂ ਦਿੱਤਾ ਗਿਆ 24 ਸਤੰਬਰ 2015 ਨੂੰ ਮਾਫ਼ੀ ਦਿੱਤੀ ਉਹਨਾਂ ਨੇ ਕਿਹਾ ਕਿ ਇਹ ਮਾਫ਼ੀਨਾਮਾ 2007 ਦੇ ਵਿੱਚ
ਕੁੰਵਰ ਵਿਜੇ ਪ੍ਰਤਾਪ ਸਿੰਘ ਅਸੀਂ ਸਾਰੇ ਜਾਣਦੇ ਹਾਂ ਕਿ ਜੋ ਖੁੱਲ੍ਹ ਕੇ ਗੱਲ ਕਰਦੇ ਨੇ ਸੋ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਰੂਲਿੰਗ ਪਾਰਟੀ ਦੇ MLA ਲੇਕਿਨ ਗੱਲ ਨਹੀਂ ਉਹਨਾਂ ਨੂੰ ਜ਼ਿਆਦਾ ਕਰਨ ਦਿੱਤੀ ਜਾ ਰਹੀ ਸੀ ਲੇਕਿਨ ਹੁਣ ਕਰ ਰਹੇ ਨੇ ਗੱਲ ਉਹ ਖੁੱਲ੍ਹ ਕੇ ਸੋ ਇਹਦੀ ਪੂਰੀ ਅਪਡੇਟਡ ਰਿਪੋਰਟ ਜਿਹੜੀ ਹੈ ਉਹ ਵੀ ਤੁਹਾਡੇ ਲਈ ਪੇਸ਼ ਕਰਾਂਗੇ ਔਰ ਫਿਰ ਗੱਲ ਕਰਦੇ ਹਾਂ ਸਪੋਰਟਸ ਦੀ ਅੱਜ ਕੱਲ ਪੈਰਾ ਓਲੰਪਿਕਸ ਦਿਸ ਇਜ਼ ਸਮਥਿੰਗ ਅਮੇਜ਼ਿੰਗ ਸਮਥਿੰਗ ਗ੍ਰੇਟ ਜਸਟ ਇਨ ਕੇਸ ਯੂ ਆਰ ਨਾਟ ਵਾਚਿੰਗ ਜ਼ਰੂਰ ਦੇਖੋ ਪੈਰਾ ਓਲੰਪਿਕਸ ਔਰ ਕੈਨੇਡਾ ਅਸੀਂ ਤੀਸਰਾ ਗੋਲਡ ਮੈਡਲ ਅਸੀਂ ਵੀ ਜਿੱਤ ਲਿਆ ਹੈਗਾ ਸੋ 56 ਗੋਲਡ ਮੈਡਲ ਲੈ ਕੇ ਹਾਲਾਂਕਿ ਚਾਈਨਾ ਲੀਡ ਕਰ ਰਿਹਾ ਦੈਨ ਗ੍ਰੇਟ ਬ੍ਰਿਟੇਨ US ਬ੍ਰਾਜ਼ੀਲ ਇਹ ਸਭ ਟੋਪ ਪੋਜੀਸ਼ਨ ਦੇ ਉੱਤੇ ਹੈਗੇ ਨੇ ਬਟ ਸਾਡੇ ਕੋਲ ਕੈਨੇਡਾ ਕੋਲ ਵੀ ਤੀਸਰਾ ਗੋਲਡ ਮੈਡਲ ਆ ਗਿਆ ਟੋਟਲ 15 ਮੈਡਲ ਅਸੀਂ ਜਿੱਤ ਲਏ ਨੇ ਵਿਚ ਇਜ ਗ੍ਰੇਟ ਗੁੱਡ ਪਰਫਾਰਮੈਂਸ ਮਜ਼ੇਦਾਰ ਗੱਲ ਇਹ ਹੈਗੀ ਹੈ ਕਿ ਕੈਨੇਡਾ ਔਰ ਇੰਡੀਆ ਦੋਨਾਂ ਨੇ ਤਿੰਨ ਤਿੰਨ ਗੋਲਡ ਮੈਡਲ ਜਿੱਤੇ ਇੰਡੀਆ ਦੀ ਪੋਜੀਸ਼ਨ 19th ਹੈ ਵਿਦ 3 ਗੋਲਡ ਕਿਉਂਕਿ ਇੰਡੀਆ ਨੇ ਸਿਲਵਰ ਜਿਹੜੇ ਨੇ ਜ਼ਿਆਦਾ ਜਿੱਤੇ ਨੇ ਔਰ ਬ੍ਰੋਂਜ਼ ਵੀ ਜ਼ਿਆਦਾ ਜਿੱਤੇ ਨੇ ਇੰਡੀਆ ਤੋਂ ਸੋ ਇੰਡੀਆ ਨੇ 8 ਸਿਲਵਰ ਔਰ 10 ਬ੍ਰੋਂਜ਼ ਟੋਟਲ ਇੰਡੀਆ ਕੋਲ 21 ਮੈਡਲ ਨੇ ਕੈਨੇਡਾ ਨੇ 3 ਗੋਲਡ ਮੈਡਲ 5 ਸਿਲਵਰ ਔਰ 7 ਬ੍ਰੋਂਜ਼ ਟੋਟਲ 15 ਮੈਡਲ ਜਿੱਤੇ ਨੇ ਗੁੱਡ ਪਰਫਾਰਮੈਂਸ ਬਹੁਤ ਵਧੀਆ ਲੱਗਦਾ ਹੈ ਤੇ ਜਦੋਂ ਜੇ ਤੁਸੀਂ ਨਹੀਂ ਦੇਖ ਰਹੇ ਤਾਂ ਜ਼ਰੂਰ ਦੇਖੋ ਜੀ ਤਾਨਿਆ ਜੀ ਕੀ ਹਾਲ ਹੈ ਤੁਹਾਡਾ ਠੀਕ ਹੈ
ਜੀ ਰਤਵੀਰ ਜੀ ਬਹੁਤ ਵਧੀਆ ਚੜ੍ਹਦੀ ਕਲਾ ਹੈ ਹੋਪਫੁਲੀ ਆਪਣੇ ਸਾਰੇ ਲਿਸਨਰਸ ਵੀ ਖੁਸ਼ ਹੋਣਗੇ ਤੰਦਰੁਸਤ ਹੋਣਗੇ ਤੁਸੀਂ ਦੱਸੋ ਤੁਸੀਂ ਕਿਵੇਂ ਹੋ ਜੀ
ਮੈਂ ਬਿਲਕੁਲ ਠੀਕ ਹੈ ਜੀ ਤਾਨਿਆ ਜੀ ਔਰ ਬੜੀ ਇੰਸਪੀਰੇਸ਼ਨ ਮਿਲਦੀ ਹੈ ਦੇਖੋ ਜੇ ਅਸੀਂ ਗੱਲ ਕਰੀਏ ਅੱਜ ਪੈਰਾ ਓਲੰਪਿਕਸ ਦੀ ਤੇ ਟੋਟਲ ਈਵੈਂਟ ਦੀ ਮੈਂ ਗੱਲ ਕਰਾਂ ਤੇ 550 ਦੇ ਆਸ ਪਾਸ ਈਵੈਂਟ ਨੇ, ਟੂ ਬੀ ਪ੍ਰਿਸਾਈਜ਼ ਇਟਸ 549, ਔਰ 22 ਅਲੱਗ ਅਲੱਗ ਸਪੋਰਟਸ ਦੇ ਵਿੱਚ, 22 ਸਪੋਰਟਸ ਦੇ ਵਿੱਚ ਲਗਭਗ 550 ਦੇ ਆਸ ਪਾਸ ਈਵੈਂਟ ਪੈਰਾਲੰਪਿਕਸ। ਤੁਸੀਂ ਤਾਨੇ ਜੀ ਇਮੈਜਿਨ ਕਰ ਸਕਦੇ ਹੋ ਕਿ ਬਿਨਾਂ ਦੇਖੇ ਹੁਣ ਜਿਸ ਇਨਸਾਨ ਦੀ ਅੱਖਾਂ ਦੀ ਰੋਸ਼ਨੀ ਚਲੀ ਜਾਏ ਤੇ ਅਸੀਂ ਬੜੇ ਸਾਰੇ ਸਵਾਲ ਖੜੇ ਕਰ ਦਿੰਦੇ ਹਾਂ ਕਿ ਬੜਾ ਚੈਲੰਜਿੰਗ ਹੈ ਜੀ, ਇਨਸਾਨ ਜ਼ਿੰਦਗੀ ਕਿੱਦਾਂ ਬਤੀਤ ਕਰੇਗਾ। ਪਰ ਤੁਸੀਂ ਇਹਨਾਂ ਓਲੰਪੀਅਨਸ ਵੱਲ ਦੇਖੋ, ਉਹ ਜਾ ਕੇ ਉੱਥੋਂ ਜੂਡੋ ਖੇਲ ਰਹੇ ਨੇ, ਜਿਹੜੀਆਂ ਦੋ ਅੱਖਾਂ ਨੇ ਉਹਦੇ ਨਾਲ ਜੂਡੋ ਕਰਾਟੇ ਖੇਲਣਾ ਮੁਸ਼ਕਿਲ ਹੈ, ਉਹ ਉੱਥੇ ਦੌੜ ਲਗਾ ਰਹੇ ਨੇ, ਰਨਿੰਗ ਕਰ ਰਹੇ ਨੇ, ਕਿਆ ਟ੍ਰੇਨਿੰਗ ਕਰ ਰਹੇ ਨੇ। ਜਿਹਦੇ ਮੈਨੂੰ ਯਾਦ ਹੈ ਕਿ ਕੱਲ ਵੀ ਅਸੀਂ ਸ਼ਾਮ ਨੂੰ ਜ਼ਿਕਰ ਕਰ ਰਹੇ ਸੀਗੇ, ਤਾਨੀਆ ਜੀ ਤੁਹਾਨੂੰ ਪਤਾ ਹੋਏਗਾ ਕਿ ਗੁਰੂ ਦ੍ਰੋਣਾਚਾਰਿਆ ਜੀ ਨੇ ਏਕਲਵਯ ਜੀ ਤੋਂ ਉਹਨਾਂ ਦਾ ਅੰਗੂਠਾ ਮੰਗ ਲਿਆ ਸੀਗਾ ਕਿ ਇਹ ਹੁਣ ਦੁਬਾਰਾ ਤੋਂ ਤੀਰਅੰਦਾਜ਼ੀ ਨਾ ਕਰ ਸਕਣ, ਆਰਚਰੀ ਨਾ ਕਰ ਸਕਣ। ਅੱਜ ਇੰਡੀਆ ਦੀ ਵੁਮੈਨ ਆਰਚਰ ਜਿਹਦੇ ਦੋਨੋਂ ਹੱਥ ਹੀ ਨਹੀਂ ਹੈ, ਗੁਰੂ ਦ੍ਰੋਣਾਚਾਰਿਆ ਨੇ ਇਸ ਲਈ ਏਕਲਵਯ ਦਾ ਅੰਗੂਠਾ ਲੈ ਲਿਆ ਸੀਗਾ ਨਾ ਕਿ ਇਹ ਦੁਬਾਰਾ ਆਰਚਰੀ ਨਾ ਕਰ ਸਕੇ, ਤੇ ਇੰਡੀਆ ਦੀ ਆਰਚਰ ਦੋਨੋਂ ਹੱਥ ਹੀ ਨਹੀਂ ਹੈ, ਅੰਗੂਠਾ ਤਾਂ ਛੱਡੋ ਜੀ, ਛੋਟੇ ਛੋਟਾ ਇੱਕ ਹੱਥ ਤਾਂ ਛੱਡੋ। ਤੁਸੀਂ ਇਮੈਜਿਨ ਕਰੋ ਕਿ ਉਹ ਕਿਸ ਤਰੀਕੇ ਦੇ ਨਾਲ ਕਿਆ ਕਿਆ ਕਮਾਲ ਕਰ ਰਹੀ ਹੈ ਵੁਮਨ ਆਰਚਰ। ਸੋ ਇਟਸ ਸੋ ਇੰਸਪਾਇਰਿੰਗ ਕਿ ਬਿਨਾਂ ਦੋਨੋਂ ਹੱਥਾਂ ਦੇ ਲੋਕ ਸਵਿਮਿੰਗ ਕਰ ਰਹੇ ਨੇ, ਔਰ ਕਮਾਲ ਹੈ। ਬਸ ਮੈਂ ਤਾਂ ਇਹੀ ਕਹਿ ਸਕਦਾ ਹੈਗਾ ਕਿ ਇਹਨਾਂ ਸਾਰਿਆਂ ਤੋਂ ਸਾਨੂੰ ਇੰਸਪੀਰੇਸ਼ਨ ਲੈਣੀ ਚਾਹੀਦੀ ਹੈ ਜੀ। ਤਾਨੀਆ ਜੀ
ਜੀ ਬਿਲਕੁਲ ਰਣਵੀਰ ਜੀ, ਦਿਸ ਇਜ਼ ਸੋ ਟਰੂ ਐਂਡ ਇੰਸਪਾਇਰਿੰਗ ਐਸ ਵੈਲ। ਜਿਹੜੇ ਇਹਨੇ ਲਾਈਕ ਗੋਲਡ ਮੈਡਲਸ ਆਪਣੇ ਬ੍ਰੌਂਜ, ਐਂਡ ਦਿਸ ਇਜ਼ ਸੱਚ ਅ ਇੰਸਪਾਇਰਿੰਗ ਥਿੰਗ। ਕੱਲ੍ਹ ਮੈਂ ਵੀ ਪਿਕਚਰ ਦੇਖ ਲਈ ਸੀਗੀ, ਐਂਡ ਤੁਸੀਂ ਪੈਰਾਂ ਦੇ ਨਾਲ ਹੈ ਨਾ ਸਾਰਾ ਕਰ ਰਹੇ ਹੋ, ਦਿਸ ਇਜ਼ ਸੋ ਇਨਕਰੈਡੀਬਲ। ਇੱਕ ਪੁਆਇੰਟ ਤੇ ਵੀ ਤੁਹਾਡੇ ਕੋਲ ਹੈ ਨਾ ਜੇ ਹੱਥ ਪੈਰ ਨਹੀਂ ਹੈਗੇ, ਆਪਾਂ ਸੋਚ ਵੀ ਨਹੀਂ ਸਕਦੇ ਆਪਣੀ ਲਾਈਫ, ਐਂਡ ਪਲੇਅਰਸ ਆਪਣੇ ਲਾਈਕ ਮੈਡਲ ਜਿੱਤ ਕੇ ਲਿਆ ਰਹੇ ਨੇ ਇਨ ਦੈਟ ਕੰਡੀਸ਼ਨ। ਇਹ ਤਾਂ ਇੱਕ ਚੀਜ਼ ਪਤਾ ਲੱਗਦੀ ਆ ਕਿ ਕਦੇ ਵੀ ਨਾ ਜਿਹੜੀ ਮਤਲਬ ਅਪਾਹਜ ਆਪਾਂ ਵਰਡ ਯੂਜ ਕਰਦੇ ਹਾਂ, ਕੁਛ ਵੀ ਆਪਾਂ ਹਨਾ ਕਹਿੰਦੇ ਹਾਂ ਵਰਡ, ਇਹ ਕੁਛ ਰੀਅਲ ਚ ਨਹੀਂ ਹੁੰਦਾ। ਜੇ ਤੁਹਾਡਾ ਮਾਇੰਡ ਸੈਟ ਸਹੀ ਹੈ, ਜੇ ਤੁਸੀਂ ਆਪਣੇ ਦਿਮਾਗ ਤੋਂ ਸਹੀ ਹੋ ਨਾ, ਯੂ ਕੈਨ ਹੈਂਡਲ ਐਵਰੀਥਿੰਗ ਇਨ ਲਾਈਫ। ਦੈਟਸ ਅ ਵੈਰੀ ਇਨਕਰੈਡੀਬਲ ਇੰਸਪੀਰੇਸ਼ਨ ਫਾਰ ਆਲ ਆਫ ਅਸ ਜੀ।
ਬਿਲਕੁਲ, ਔਰ ਤਾਨੀਆ ਜੀ ਮੈਂ ਬੇਨਤੀ ਕਰਾਂਗਾ ਕਿ ਜਿਹੜੀ ਸ਼ੀਤਲ ਦੇਵੀ ਜੀ ਹੈਗੇ ਨੇ, ਇਹ ਦੁਨੀਆ ਦੀ ਪਹਿਲੀ ਵਿਦਆਊਟ ਆਰਮਸ ਫੀਮੇਲ ਪੈਰਾ ਆਰਚਰ ਹੈਗੇ ਨੇ। ਸੋ ਇਹਨਾਂ ਦੀ ਵੀਡੀਓ ਜਿਹੜੀਆਂ ਉਹ ਜ਼ਰੂਰ ਤੁਸੀਂ ਚੈਨਲ ਵਾਏ ਦੇ ਉੱਤੇ ਲਗਾਤਾਰ ਦਿਖਾਓ, ਵੀਡੀਓਜ਼ ਦਿਖਾਓ। ਤਸਵੀਰਾਂ ਵੀ ਠੀਕ ਨੇ, ਚੰਗੀ ਗੱਲ ਹੈ, ਲੇਕਿਨ ਦੇ ਵਿਲ ਨਾਟ ਰੀਅਲੀ ਜਸਟੀਫਾਈ। ਬਹੁਤ ਸਾਰੇ ਮੈਂ ਨਾਮ ਹੋਰ ਲੈ ਸਕਦਾ, ਬਟ ਇਨ ਦ ਇੰਟਰਸਟ ਆਫ ਟਾਈਮ, ਕਿਉਂਕਿ ਆਪਾਂ ਥੋਟ ਆਫ ਦ ਡੇ ਸ਼ੁਰੂ ਕਰਨਾ, ਫਿਰ ਹੈਡਲਾਈਨਸ ਹੋਰ ਵੀ ਦੇਣੀਆਂ ਨੇ। ਅਸੀਂ ਦਰਸ਼ਕਾਂ ਦੀ, ਲਿਸਨਰਸ ਦੀ ਜਾਣਕਾਰੀ ਦੱਸ ਦਈਏ ਕਿ ਅਸੀਂ ਬਰੀਫ ਦੇ ਵਿੱਚ ਹੈਡਲਾਈਨਸ ਜਿਹੜੀਆਂ ਦੁਨੀਆਂ ਚ ਕੀ ਕੁਛ ਹੋ ਰਿਹਾ ਉਹ ਅਸੀਂ ਸ਼ੁਰੂ ਚ ਹੀ ਦੇ ਦਿੰਦੇ ਹਾਂ, ਜਿੱਦਾਂ ਹੀ ਮੈਨੂੰ ਵੈਲਕਮ ਕਰਦੇ ਨੇ। ਸੋ ਮੈਂ ਉਹਦੇ ਵਿੱਚ ਬਰੀਫ ਦੇ ਵਿੱਚ ਹੈਡਲਾਈਨਸ ਦੇ ਦਿੰਦਾ ਹੁੰਦਾ। ਸੋ ਉਸ ਤੋਂ ਬਾਅਦ ਹੁਣ ਡਿਟੇਲ ਹੈਡਲਾਈਨਸ ਦੇਣੀਆਂ ਨੇ ਥੋਟ ਆਫ ਦੇ ਡੇ ਤੋਂ ਬਾਅਦ। ਬਟ ਮੇਰੀ ਰਿਕੁਐਸਟ ਹੈ ਕਿ ਜਿਹੜੇ ਵੱਧ ਤੋਂ ਵੱਧ ਵੀਡੀਓਜ਼ ਜਿਹੜੀਆਂ ਨੇ, ਤੁਸੀਂ ਵੀ, ਮੈਂ ਵੀ ਅੱਜ ਰਿਕੁਐਸਟ ਕਰਾਂਗਾ ਸਾਡੀ ਚੈਨਲ ਵਾਈ ਦੀ ਟੀਮ ਨੂੰ ਕਿ ਪੈਰਾ ਓਲੰਪਿਕਸ ਦੀਆਂ ਵੀਡੀਓਜ਼ ਲਗਾਤਾਰ, ਜਿਸ ਦਿਨ ਉਹ ਈਵੈਂਟ ਜਿੱਦੇ ਨੇ ਉਹ ਤੇ ਠੀਕ ਹੈ, ਪਰ ਉਸ ਤੋਂ ਇਲਾਵਾ ਵੀ ਅੱਜ ਜਿਸ ਤਰ੍ਹਾਂ ਮੈਂ ਇੱਕ ਵੀਡੀਓ ਮੈਂ ਫਿਰ ਖੁਦ ਰਿਕੁਐਸਟ ਕਰਾਂਗਾ, ਸ਼ੀਤਲ ਦੇਵੀ ਜੀ ਦੀ ਵੀਡੀਓ ਦਿਖਾਓ, ਸ਼ੀਤਲ ਜੀ ਦੇਵੀ ਜੀ ਦੀ ਵੀਡੀਓ। ਮਤਲਬ ਮੈਂ ਦੇਖਦਾ ਹਾਂ ਤੇ ਮੈਂ ਹੈਰਾਨ ਹੁੰਦਾ ਕਿ ਇਹ ਪੋਸੀਬਲ, ਮਤਲਬ ਆਮ ਬੰਦੇ ਲਈ ਇਹ ਕਰਨਾ ਹੀ ਮੁਸ਼ਕਿਲ ਹੈ, ਸੋਰੀ ਕਰਨਾ ਤੇ ਥੋੜਾ ਮੈਂ ਅੱਗੇ ਹੀ ਕਹਿ ਦਿੱਤਾ, ਇਸ ਬਾਰੇ ਸੋਚਣਾ ਹੀ ਮੁਸ਼ਕਿਲ ਹੈ। ਜੇ ਕੋਈ ਇਨਸਾਨ ਇਹ ਸੋਚੇ ਕਿ ਜੀ ਜਿਹਦੇ ਦੋਨੋਂ ਹੱਥ ਨਹੀਂ ਹੈਗੇ ਉਹ ਆਰਚਰੀ ਦੇ ਵਿੱਚ ਓਲੰਪਿਕ ਚ ਹਿੱਸਾ ਲੈਣਗੇ, ਇਹ ਪੋਸੀਬਲ ਕਿੱਦਾਂ ਹੋ ਸਕਦਾ? ਮਤਲਬ ਤੁਸੀਂ ਅੰਦਾਜ਼ਾ ਲਗਾਓ ਕਿ ਉਹਦੇ ਵਿੱਚ ਬੋ ਐਂਡ ਐਰੋ ਦਾ ਕਮਾਲ ਹੈ, ਹਾਊ ਵੁੱਡ ਯੂ ਹੋਲਡ ਦੈਟ ਬੋ? ਫਿਰ ਤੁਸੀਂ ਐਰੋ ਕਿੱਥੋਂ ਲੈ ਕੇ ਆਓਗੇ, ਕਦੋਂ ਪਾਓਗੇ, ਕਿੱਦਾਂ ਕਰੋਗੇ? ਔਰ ਫਿਰ ਓਲੰਪਿਕਸ ਦੇ ਵਿੱਚ ਜਾ ਕੇ ਕਿੰਨੀ ਪ੍ਰੀਸੀਜ਼ਨ ਚਾਹੀਦੀ ਹੈ, ਕਿੰਨੀ ਐਕੂਰੇਸੀ ਚਾਹੀਦੀ ਉਹਨਾਂ ਲਈ? ਕੋਈ ਇੱਦਾਂ ਥੋੜੀ ਕਿ ਤੁਸੀਂ ਨਿਸ਼ਾਨਾ ਨਹੀਂ ਲਾਉਣਾ ਜੀ, ਤੁਸੀਂ ਸਿਰਫ ਤੀਰ ਚਲਾਉਣਾ, ਨਹੀਂ, ਨਿਸ਼ਾਨਾ ਵੀ ਲਗਾਉਣਾ, ਡਿਸਟੈਂਸ ਵੀ ਹੈ, ਨਿਸ਼ਾਨਾ ਵੀ ਲਗਾਉਣਾ, ਡਿਸਟੈਂਸ ਵੀ ਹੈ, ਕਮਾਲ ਹੈ। ਸੋ ਇਹਨੂੰ ਮੇਰੀ ਬੇਨਤੀ ਹੈ ਕਿ ਜ਼ਰੂਰ ਜ਼ਿਆਦਾ ਤੋਂ ਜ਼ਿਆਦਾ ਅਸੀਂ ਚੈਨਲ ਵਾਈ ਦੇ ਉੱਤੇ ਦਿਖਾਈਏ, ਔਰ ਵਾਈ ਪਲੱਸ ਦੇ ਉੱਤੇ ਵੀ ਲਗਾਤਾਰ ਦਿਖਾਉਂਦੇ ਰਹੋ, ਜਿਹੜਾ 24, ਕਿਉਂਕਿ ਇੱਧਰ ਚੈਨਲ ਵਾਈ ਦੇ ਉੱਤੇ ਫਿਰ ਕਈ ਵਾਰ ਸਾਡੀਆਂ ਡਿਸਕਸ਼ਨ ਸਾਰੀਆਂ ਉਹ ਵੀ ਚੱਲਦੀਆਂ ਨੇ। ਸੋ ਵਾਈ ਪਲੱਸ ਦੇ ਉੱਤੇ ਵੀ ਲਗਾਤਾਰ ਦਿਖਾਉਂਦੇ ਰਹੀਏ ਜੀ। ਤਾਨੀਆ ਜੀ, ਥੋਟ ਆਫ ਦ ਡੇ।
ਜੀ ਬਿਲਕੁਲ, ਥੋਟ ਆਫ ਦ ਡੇ ਤੋਂ ਪਹਿਲਾਂ ਆਪਾਂ ਸਪੌਂਸਰ ਜ਼ਰੂਰ ਅਨਾਊਂਸ ਕਰ ਦਈਏ, ਵਾਈ ਮੀਡੀਆਜ਼ ਕਵਰੇਜ ਔਨ ਬਿਗ ਸ਼ਾਟ ਪੈਰਾਲੰਪਿਕਸ ਗੇਮ ਪੈਰਿਸ 2024 ਸਪੌਂਸਰਡ ਬਾਈ ਮੇਨ ਸਪੌਂਸਰ ਫਿਸ। Looking for a new mobile provider? Fizz does things differently and is 100% online. Try the other site, switch to Fizz. Get started at fizz.ca.
Main sponsor, Team Sarwal. You know them, you trust them. Team Sarwal, your real estate solution. Real estate ka koi bhi sawal, PK Sarwal. Call kar sakde ho at 647-299-4757. Main sponsor, Algoma University. My mission is to advance the UN's climate goals to create global links, to use technology as a universal language. Algoma Uni's special mission comes to life in Brampton. What's your mission? Find out at algomau.ca. Main sponsor, ICICI Bank, Canada. Send your love without any delays. Transfer money instantly from any bank in Canada to any bank in India. No need to open a bank account. ICICI Bank, money to India. Transfer, bharose ka. Terms and conditions apply. Idhan Ali, today's Why Media thought of the day is, when you face difficult times, know that challenges are not sent to destroy you. They are sent to promote, increase and strengthen you. Today's Why Media thought of the day is, when you face difficult times, know that challenges are not sent to destroy you. They are sent to promote, increase and strengthen you. Ji, Yudhvir ji.
बहुत बढ़िया तुसी गल कीती है कि when you are facing challenges, challenging times, मैं बहुत साल पहला एक ते अपनी जिहड़ी वोकैबुलरी है उहदे विचो वो वर्ड्स जो पॉजिटिव ना होन, जिहड़े वर्ड्स पॉजिटिव ना होन, सो कोशिश करदा है कि मैं उन्हां नूं ना इस्तेमाल करा. सो इसलिए कई बार जे सानूं कोई भी चैलेंज आ जांदा है, ਅਸੀਂ ਉਹਨੂੰ ਐਵੇਂ ਬਿਨਾਂ ਮਤਲਬ ਪਹਿਲਾਂ ਤੇ ਸਭ ਤੋਂ ਪਹਿਲਾਂ ਕਦਮ ਕੀ ਹੈ ਕਿ ਵੋਕੈਬਲਰੀ ਠੀਕ ਕਰੀਏ. ਜਦੋਂ ਅਸੀਂ ਆਪਣੇ ਆਪ ਨੂੰ ਮਾਈਂਡ ਨੂੰ ਇਹ ਕਹਿਣਾ ਸ਼ੁਰੂ ਕਰ ਦਿੰਦੇ ਹਾਂ, ਅੱਜ ਮੈਂ ਨੈਗੇਟਿਵ ਵਰਡ ਨਹੀਂ ਯੂਜ਼ ਕਰਾਂਗਾ ਪਰ ਅਸੀਂ ਅੰਦਾਜ਼ਾ ਲਗਾ ਹੀ ਲੈਂਦੇ ਹਾਂ ਕਿ ਜਿਹੜੀ ਗੱਲ ਮੈਂ ਕਰਨ ਜਾ ਰਿਹਾ ਕਿ ਕਈ ਵਾਰ ਅਸੀਂ ਬਹੁਤ ਭਾਰੀ ਭਰਕਮ ਵਰਡਸ ਆਪਣੀ ਜ਼ਿੰਦਗੀ ਲਈ ਯੂਜ਼ ਕਰ ਲੈਂਦੇ ਹਾਂ ਕਿ ਮੇਰੀ ਜ਼ਿੰਦਗੀ ਤਾਂ ਇੱਦਾਂ ਭਰੀ ਹੋਈ ਹੈ, ਮੈਨੂੰ ਤਾਂ ਇਹ ਬੜੀ ਦਿੱਕਤਾਂ ਆ, ਮੈਨੂੰ ਤਾਂ ਇਹ ਹੋ ਗਿਆ, ਉਹ ਹੋ ਗਿਆ. ਨਹੀਂ, ਜੇ ਕੋਈ ਚੈਲੇਂਜ ਆ ਵੀ ਗਿਆ ਤੇ ਪਹਿਲਾਂ ਤੇ ਉਹ ਜਿਹੜੇ ਬੜੇ ਭਾਰੀ ਭਰਕਮ ਵਰਡਸ ਨੇ ਉਹ ਯੂਜ਼ ਕਰਨ ਦੀ ਜ਼ਰੂਰਤ ਨਹੀਂ ਹੈ. ਚੈਲੇਂਜ ਆ ਗਿਆ ਲਾਈਫ ਦੇ ਵਿੱਚ, ਠੀਕ ਹੈ ਜੀ, ਕੁਝ ਚੈਲੇਂਜਸ ਨੇ, ਕਿਉਂਕਿ ਜਦੋਂ ਅਸੀਂ ਵਰਡ ਚੈਲੇਂਜ ਯੂਜ਼ ਕਰਾਂਗੇ, ਚੈਲੇਂਜ ਦਾ ਸਿੰਪਲ ਮਤਲਬ ਇਹ ਹੈ ਕਿ ਯੈਸ ਚੈਲੇਂਜ ਹੈ, ਵੀ ਐਕਨੋਲੇਜ ਦੈਟ ਐਸ ਵੈਲ, ਯੂ ਨੋਟ ਡਿਨਾਇੰਗ, ਐਕਨੋਲੇਜ ਵੀ ਕਰ ਦਿੱਤਾ ਕਿ ਚੈਲੇਂਜ ਹੈ, ਲੇਕਿਨ ਉਹ ਚੈਲੇਂਜ ਹੈ ਤੇ ਅਸੀਂ ਉਹਨੂੰ ਹਰਡਲਸ ਸਮਝ ਕੇ, ਚੈਲੇਂਜ ਸਮਝ ਕੇ ਅਸੀਂ ਉਹਨੂੰ ਪਾਰ ਕਰ ਜਾਂਗੇ. ਸੋ ਪਹਿਲੀ ਚੀਜ਼ ਤੇ, ਔਰ ਦੂਸਰੀ ਚੀਜ਼ ਤੁਸੀਂ ਬਿਲਕੁਲ ਠੀਕ ਕਿਹਾ ਕਿ ਲਾਈਫ ਦੇ ਵਿੱਚ ਜਦੋਂ ਚੈਲੇਂਜ ਆਉਂਦੇ ਆ ਉਹ ਸਾਨੂੰ ਹੋਰ ਜ਼ਿਆਦਾ ਸਟਰੋਂਗ ਕਰਨ ਲਈ ਆਉਂਦੇ ਆ. ਸੋ ਇਹ ਹਮੇਸ਼ਾ ਇਹ ਪੋਜ਼ਿਟਿਵ ਸੋਚ ਰੱਖੋ ਕਿ ਉਹ ਸਾਨੂੰ ਸਟਰੋਂਗ ਕਰਨ ਲਈ ਆਉਂਦੇ ਨੇ, ਐਂਡ ਇਸ ਤੋਂ ਬਾਅਦ ਅੱਗੇ ਜਿਹੜਾ ਹੈ ਅਸੀਂ ਹੋਰ ਜ਼ਿਆਦਾ ਸਟਰੋਂਗ ਹੋ ਕੇ ਨਿਕਲਾਂਗੇ. ਧੋਨੀ ਸਾਹਿਬ ਵੀ ਇਹ ਕਹਿੰਦੇ ਨੇ, ਬਹੁਤ ਸਾਰੇ ਲੋਕ ਇਸ ਗੱਲ ਨੂੰ ਕਹਿੰਦੇ ਨੇ ਕਿ ਇਫ ਇਟ ਡਜ਼ਨਟ ਕਿਲ ਯੂ ਇਟ ਵਿਲ ਮੇਕ ਯੂ ਸਟਰੋਂਗਰ. ਠੀਕ ਹੈ, ਸੋ ਕੋਈ ਗੱਲ ਨਹੀਂ, ਅਸੀਂ ਉਹਦੇ ਤੋਂ ਹੋਰ ਜ਼ਿਆਦਾ ਸਟਰੋਂਗ ਹੋ ਕੇ ਹੀ ਨਿਕਲਾਂਗੇ. ਜੀ ਧੰਨਵਾਦ ਜੀ.
ਜੀ ਬਿਲਕੁਲ ਯੁਧਵੀਰ ਜੀ, ਤੁਸੀਂ ਇੱਕ ਬਹੁਤ ਸੋਹਣੀ ਚੀਜ਼ ਕਹੀ ਹੈ, ਐਂਡ ਇੱਥੇ ਇੱਕ ਕੋਟ ਮੈਨੂੰ ਬਹੁਤ ਇੰਸਪਾਇਰ ਕਰਦੀ ਹੈ, ਵਿਚ ਆਈ ਆਲਵੇਜ਼ ਰਿਮੈਂਬਰ, ਐਨੀਥਿੰਗ ਦੈਟ ਡਜ਼ਨਟ ਕਿਲ ਯੂ, ਲਾਈਕ ਜੇ ਮਤਲਬ ਕੋਈ ਵੀ ਚੀਜ਼ ਆ ਤੋਂ ਹੈ ਨਾ, ਤੁਸੀਂ ਜ਼ਿੰਦਾ ਹੋ, ਯੂ ਕੈਨ ਹੈਂਡਲ ਐਵਰੀਥਿੰਗ ਟਿਲ ਯੂ ਆਰ ਅਲਾਈਵ. ਸੋ ਆਈ ਆਲਵੇਜ਼ ਫੀਲ ਕਿ ਦਿਸ ਇਜ਼ ਸੋ ਇੰਸਪਾਇਰਿੰਗ, ਐਂਡ ਜਿਹੜੀ ਤੁਸੀਂ ਕੋਟ ਦਿੱਤੀ ਹੈ ਦੈਟਸ ਆਲਸੋ ਸਮਥਿੰਗ ਰਿਲੇਟਡ ਟੂ ਦੈਟ ਐਜ਼ ਵੈਲ, ਕਿ ਐਨੀਥਿੰਗ ਦੈਟ ਡਜ਼ਨਟ ਕਿਲ ਯੂ ਇਜ਼ ਯੂ ਨੋ ਮੇਕਿੰਗ ਯੂ ਬੈਟਰ, ਇਜ਼ ਇੰਪਰੂਵਿੰਗ ਯੂ. ਐਂਡ ਆਈ ਸਟਰੋਂਗਲੀ ਬਿਲੀਵ ਕਿ ਕੋਈ ਵੀ ਪ੍ਰੋਬਲਮ ਆਉਂਦੀ ਹੈ, ਡਿਫੀਕਲਟੀ ਆਉਂਦੀ ਹੈ, ਜਦੋਂ ਤੱਕ ਸਾਡਾ ਅਸੀਂ ਜ਼ਿੰਦਾ ਆ, ਵੀ ਆਰ ਓਕੇ, ਹਰ ਚੀਜ਼ ਨੂੰ ਆਪਾਂ ਟੈਕਲ ਕਰ ਸਕਦੇ ਹਾਂ. ਇਟਸ ਆਲ ਅਬਾਊਟ ਮਾਈਂਡ ਸੈਟ. ਐਂਡ ਆਪਾਂ ਪਹਿਲਾਂ ਵੀ ਪੈਰਾਲੰਪਿਕਸ ਦੀ ਗੱਲ ਕਰ ਰਹੇ ਸੀਗੇ, ਇਹ ਜਿਹੜੀ ਚੀਜ਼ਾਂ ਹੁੰਦੀਆਂ ਨੇ ਦਿਮਾਗ ਤੋਂ ਸ਼ੁਰੂ ਹੁੰਦੀਆਂ ਨੇ ਨਾ, ਉਹਨਾਂ ਬੱਚਿਆਂ ਨੇ, ਉਹਨਾਂ ਸਾਰੇ ਪਲੇਅਰਸ ਨੇ ਆਪਣੇ ਮਨ ਚ ਸੋਚਿਆ ਕਿ ਨਹੀਂ ਅਸੀਂ ਕਰਨਾ ਆ, ਵੀ ਕੈਨ ਡੂ ਦਿਸ, ਵੀ ਆਰ ਨਾਟ ਡਿਫਰੈਂਟ ਫਰੋਮ ਐਨੀਬਡੀ ਐਲਸ. ਲਾਈਕ ਹੱਥ ਪੈਰ ਨੇ ਆਪਾਂ ਕਿਤੇ, ਲਾਈਕ ਮੈਂ ਆਪਣੀ ਵੀ ਐਗਜ਼ਾਮਪਲ ਲਵਾਂ, ਜੇ ਮੇਰੇ ਨਾਲ ਇੱਦਾਂ ਕੁਛ ਹੋਵੇ, ਵੀਲ ਬੀ ਲਾਈਕ ਹਾਊ ਕੈਨ ਵੀ ਹੈਂਡਲ ਆਰ ਲਾਈਫ, ਕਿੱਦਾਂ ਅਸੀਂ ਨਾਰਮਲ ਕੰਮ ਕਰਾਂਗੇ. ਐਂਡ ਉਹ ਰੀਪ੍ਰੈਜੈਂਟ ਕਰ ਰਹੇ ਨੇ ਕੰਟਰੀ ਨੂੰ ਇੰਟਰਨੈਸ਼ਨਲ ਲੈਵਲ ਤੇ, ਮੈਡਲ ਜਿੱਤ ਰਹੇ ਨੇ, ਐਂਡ ਦੇ ਆਰ ਦ ਪ੍ਰਾਈਡ ਆਫ ਦ ਕੰਟਰੀ, ਐਂਡ ਦਿਸ ਇਜ਼ ਸੋ ਇਨਕ੍ਰੈਡੀਬਲ. ਇਹੀ ਆਪਣੇ ਥੋਟ ਦੇ ਨਾਲ ਵੀ ਰਿਲੇਟਡ ਆ ਕਿ ਲਾਈਫ ਦੇ ਵਿੱਚ ਹਮੇਸ਼ਾ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ, ਆਪਣੇ ਦਿਮਾਗ ਚ ਆਪਾਂ ਪ੍ਰੋਬਲਮਸ ਬਣਾਈਆਂ ਹੁੰਦੀਆਂ ਨੇ. ਇਵਨ ਸਾਇੰਸ ਸੇਜ਼ ਕਿ 99.999% ਚੀਜ਼ਾਂ ਆਪਣੀ ਲਾਈਫ ਚ ਸਹੀ ਹੋ ਰਹੀਆਂ ਹੁੰਦੀਆਂ ਨੇ, 0.0001% ਹੁੰਦੀ ਹੈ ਨਾ, ਆਪਾਂ ਉਹਨੂੰ ਲੈ ਕੇ ਹਮੇਸ਼ਾ ਸੋਚਦੇ ਰਹਿੰਦੇ ਆ ਕਿ ਇਹ ਕਿਉਂ ਹੋ ਗਿਆ. ਆਈ ਥਿੰਕ ਆਪਣੀ ਐਵੋਲਿਊਸ਼ਨ ਇੱਦਾਂ ਹੋਈ ਹੈ ਕਿ ਵੀ ਫੋਕਸ ਔਨ ਥਿੰਗਸ ਜੋ ਸਹੀ ਨਹੀਂ ਚੱਲ ਰਹੀਆਂ ਲਾਈਫ ਦੇ ਵਿੱਚ, ਬਟ ਇਟਸ ਆਲਵੇਜ਼ ਵੀ ਸ਼ੁੱਡ ਬੀ ਗਰੇਟਫੁਲ ਫੋਰ ਐਵਰੀਥਿੰਗ ਦੈਟ ਵੀ ਹੈਵ. ਐਂਡ ਜਿਹੜੀਆਂ ਚੀਜ਼ਾਂ ਨਹੀਂ ਵੀ ਸਹੀ ਹੋ ਰਹੀਆਂ, ਉਹਨਾਂ ਨੂੰ ਵੀ ਇੱਕ ਓਪਰਚੁਨਿਟੀ ਦੇ ਨਾਲ ਦੇਖਣਾ ਚਾਹੀਦਾ ਕਿ ਕੋਈ ਨਹੀਂ, ਇਹ ਚੀਜ਼ ਹੈਗੀ ਆ, ਥੈਂਕ ਗੋਡ ਕਿ ਮੇਰੀ ਲਾਈਫ ਦੇ ਵਿੱਚ ਕੁਛ ਹੈਗਾ ਆ, ਪ੍ਰੋਬਲਮਸ ਨੇ, ਸੋ ਦੈਟ ਮਾਈ ਲਾਈਫ ਇਜ਼ ਇੰਟਰਸਟਿੰਗ. ਅਦਰਵਾਈਜ਼ ਲਾਈਫ ਬੋਰਿੰਗ ਹੋ ਜੂਗੀ ਜੇ ਸਾਰਾ ਕੁਛ ਬਿਲਕੁਲ ਸਹੀ ਚੱਲੂਗਾ.
ਇਵਨ ਫਿਊਚਰ ਦਾ ਵੀ ਇੱਕ ਪੈਸੇ ਨਾ ਰਿਪੀਟ ਯੂ ਹੈਵ ਅ ਕੁਐਸਚਨ ਫੋਰ ਯੂ ਜੇ ਤੁਹਾਨੂੰ ਕੋਈ ਦੱਸੇ ਲਾਈਕ ਕੋਈ ਜਿਵੇਂ ਸਮਵਨ ਹੈਵ ਸੁਪਰਨੈਚੁਰਲ ਪਾਵਰ ਦੈਨ ਉਹ ਤੁਹਾਨੂੰ ਕਹਿਣ ਕਿ ਤੁਹਾਡਾ ਫਿਊਚਰ ਮੈਂ ਤੁਹਾਨੂੰ ਦੱਸ ਸਕਦਾ ਵੁੱਡ ਯੂ ਲਾਈਕ ਟੂ ਨੋ ਯੋਰ ਫਿਊਚਰ ਜੀ
ਬਿਲਕੁਲ ਨਹੀਂ ਮੈਂ ਆਪਣੇ ਲਾਈਫ ਦਾ ਜਿਹੜਾ ਫਿਊਚਰ ਹੈ ਬਿਲਕੁਲ ਨਹੀਂ ਜਾਣਨਾ ਚਾਹਾਂਗਾ ਉਹਦੇ ਤਿੰਨ ਕਾਰਨ ਤੁਹਾਨੂੰ ਦੱਸਦਾ ਠੀਕ ਹੈ ਪਹਿਲਾ ਕਾਰਨ ਤੇ ਇਹ ਹੈਗਾ ਹੈ ਕਿ ਜੇ ਕਿਸੇ ਇਨਸਾਨ ਨੂੰ ਠੀਕ ਹੈ ਕਿਸੇ ਨੂੰ ਵੀ ਇਹ ਦੱਸ ਦਿੱਤਾ ਜਾਏ ਕਿ ਤੁਹਾਡੀ ਫਰਜ਼ ਕਰ ਲਓ ਕਿ ਇਨਸਾਨ ਦੀ ਉਮਰ 40 ਸਾਲ ਹੈ ਠੀਕ ਹੈ 40 ਸਾਲ ਦੇ ਬੰਦੇ ਨੂੰ ਤੁਸੀਂ ਇਹ ਦੱਸ ਦੋ ਕਿ ਭਾਈ ਸਾਹਿਬ ਤੁਹਾਡੀ ਡੈਥ 72 ਸਾਲ ਦੇ ਹੋ ਜਾਣੀ ਹੈ ਨਾ ਚਾਹੁੰਦਿਆਂ ਹੋਇਆ ਵੀ ਤੁਸੀਂ ਉਹਦੇ ਦਿਮਾਗ ਤੇ ਇੱਕ ਲਿਮਿਟੇਸ਼ਨ ਲਗਾ ਦਿੱਤੀ ਚਾਹੇ 40 ਸਾਲ ਦੀ ਉਮਰ ਦੇ ਵਿੱਚ ਉਹਦੀ ਡੈਥ ਜਿਹੜੀ ਹੈ ਉਹ 50 ਚ ਹੋ ਜਾਏ ਠੀਕ ਹੈ ਕਿ ਨਹੀਂ ਲੇਕਿਨ ਉਹਨੂੰ ਜਦੋਂ 50 ਦੀ ਜ਼ਿੰਦਗੀ ਜੀ ਰਿਹਾ ਹੋਗਾ ਉਹਨੂੰ ਐਂ ਲੱਗਣਾ ਹੋਏਗਾ ਕਿ ਪਤਾ ਨਹੀਂ ਉਹਨੇ 1000 ਸਾਲ ਹੋਰ ਜੀਣਾ ਜਾਂ ਕੀ ਹੋ ਰਿਹਾ ਠੀਕ ਹੈ ਸੋ ਤੁਸੀਂ ਉਹਦੇ ਦਿਮਾਗ ਤੇ ਇੱਕ ਲਿਮਿਟੇਸ਼ਨ ਲਗਾ ਦਿੱਤੀ ਕਿ ਭਾਈ ਸਾਹਿਬ 72 ਸਾਲ ਚ ਇਹ ਹੋ ਜਾਣਾ ਫਿਰ ਉਹਦੇ ਦਿਮਾਗ ਚ ਕਿਤੇ ਨਾ ਕਿਤੇ ਉਹਨੂੰ ਲੱਗੇਗਾ ਕਿ ਸਾਰਾ ਕੁਝ ਪ੍ਰੀ ਮੈਡੀਟੇਟਿਡ ਹੈ ਤੁਸੀਂ ਕੋਈ ਮੂਵੀ ਦੇਖਣ ਜਾਂਦੇ ਹੋ ਮੈਂ ਤਾਂ ਮੂਵੀ ਦੇ ਵਿੱਚ ਜੇ ਮੈਨੂੰ ਟ੍ਰੇਲਰ ਪਹਿਲੇ 5 ਸੈਕਿੰਡ 10 ਸੈਕਿੰਡ ਚੰਗਾ ਲੱਗ ਜਾਏ ਤੇ ਮੈਂ ਟ੍ਰੇਲਰ 2.5 ਮਿੰਟ ਦਾ ਨਹੀਂ ਦੇਖਦਾ 2.5 ਮਿੰਟ ਜਾਂ 2 ਮਿੰਟ 30 ਸੈਕਿੰਡ ਦਾ ਹੁੰਦਾ ਯੂਜਲੀ ਟ੍ਰੇਲਰ ਠੀਕ ਹੈ ਸੋ ਮੈਂ ਤਾਂ ਟ੍ਰੇਲਰ ਨਹੀਂ ਪੂਰਾ ਦੇਖਦਾ ਜੇ ਮੈਨੂੰ ਥੋੜਾ ਜਿਹਾ ਵੀ ਪਤਾ ਲੱਗ ਜਾਏ ਕਿ ਮੂਵੀ ਚੰਗੀ ਹੈ ਤਾਂ ਮੈਂ ਆਪਣੀ ਲਾਈਫ ਬਾਰੇ ਕਿਉਂ ਜਾਣਨਾ ਚਾਹਾਂਗਾ ਸੋ ਮੈਨੂੰ ਕੋਈ ਸ਼ੌਕ ਨਹੀਂ ਹੈ ਮੈਂ ਨਾ ਹੱਥ ਦਿਖਾਉਂਦਾ ਨਾ ਮੈਂ ਕਿਸੇ ਜੋਤਿਸ਼ ਵਿਸ਼ਵਾਸ ਕਰਦਾ ਬਿਲਕੁਲ ਨਹੀਂ ਕਦੇ ਵੀ ਨਹੀਂ ਮੈਂ ਬਿਲਕੁਲ ਕੋਈ ਬਹੁਤ ਪਹਿਲਾਂ ਜਾਂ ਛੋਟੇ ਹੁੰਦੇ ਹੋਵਾਂਗੇ ਤਦ ਕਿਤੇ ਹੱਥ ਦਿਖਾ ਦਿੱਤਾ ਜਾਂ ਕਿਸੇ ਨੂੰ ਪੁੱਛ ਲਿਆ ਵੈਸੇ ਕਿਸੇ ਨੇ ਕਹਿ ਦਿੱਤਾ ਨਹੀਂ ਹੁਣ ਤੇ ਬਹੁਤ ਸਾਲ ਹੋ ਗਏ ਨੇ ਪਰ ਕੋਈ ਬੰਦਾ ਕਹਿੰਦਾ ਜੀ ਮੈਂ ਸੁਪਰ ਜੋਤਿਸ਼ ਆ ਮੈਂ ਕਿਹਾ ਕੋਈ ਗੱਲ ਨਹੀਂ ਜੀ ਪਰਮਾਤਮਾ ਤੁਸੀਂ ਆਪਣੀ ਜਗ੍ਹਾ ਸੀ ਮੈਂ ਕਿਸੇ ਨੂੰ ਕੁਐਸਚਨ ਨਹੀਂ ਕਰ ਰਿਹਾ ਬਟ ਮੇਰੇ ਲਈ ਨਹੀਂ ਹੈ ਨੋ ਮੈਨੂੰ ਕੋਈ ਨਾ ਮੈਂ ਲੋਟਰੀ ਕਦੇ ਪਾਣੀ ਹੈ ਨਾ ਮੈਨੂੰ ਕਿਸੇ ਨੂੰ ਮੇਰਾ ਭਵਿੱਖ ਨਹੀਂ ਜੀ ਮੈਨੂੰ ਕੋਈ ਤੁਸੀਂ ਜਿੱਦਾਂ ਤਾਨੀਆ ਜੀ ਕਿਹਾ ਨਾ ਕਿ ਜੇ ਕਿਸੇ ਕੋਲ ਕੋਈ ਸੁਪਰ ਪਹਿਲੀ ਗੱਲ ਤਾਂ ਮੇਰਾ ਇਹ ਵਿਸ਼ਵਾਸ ਹੀ ਨਹੀਂ ਹੈ ਕਿ ਕਿਸੇ ਕੋਲ ਇੰਨੀ ਕੋਈ ਸੁਪਰ ਨੈਚੁਰਲ ਪਾਵਰ ਹੈ ਕਿ ਕੋਈ ਕਿਸੇ ਦਾ ਭਵਿੱਖ ਦੱਸ ਸਕਦਾ ਨਹੀਂ ਮੈਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਕਿਸੇ ਕੋਲ ਐਸੀ ਪਾਵਰ ਨਹੀਂ ਹੁੰਦੀ ਪਰ ਕਿਉਂਕਿ ਤੁਸੀਂ ਮੈਨੂੰ ਪੁੱਛਿਆ ਕਿ ਫਰਜ਼ ਕਰ ਲਓ ਕਿ ਕਿਸੇ ਕੋਲ ਹੈ ਤੇ ਜੇ ਕਿਸੇ ਕੋਲ ਹੋਵੇ ਮੈਨੂੰ ਕੋਈ ਸ਼ੌਕ ਨਹੀਂ ਹੈ ਕਿ ਮੈਨੂੰ ਕੋਈ ਦੱਸੇ ਨੋ ਸਭ ਕੁਝ ਦੇਖੋ ਸਾਰਾ ਕੁਝ ਉਸ ਕੁਦਰਤ ਔਰ ਇੱਕ ਚੀਜ਼ ਹੋਰ ਬੜੀ ਇੰਪੋਰਟੈਂਟ ਹੈ ਕਿਉਂਕਿ ਮੇਰਾ ਅਟੁੱਟ ਵਿਸ਼ਵਾਸ ਹੈ ਕਿ ਜੋ ਇਹ ਕੁਦਰਤ ਹੈ ਇਹ ਨੇਚਰ ਹੈ ਉਹ ਪਰਮਾਤਮਾ ਵਾਹਿਗੁਰੂ ਜੀ ਅਕਾਲ ਪੁਰਖ ਅੱਲਾ ਮੀਆਂ ਜੀ ਜੋ ਵੀ ਕਹਿਣਾ ਚਾਹੁੰਦੇ ਹਾਂ ਉਹਨਾਂ ਨੂੰ ਅਸੀਂ ਭਗਵਾਨ ਜੀ ਜੋ ਵੀ ਕਹਿਣਾ ਚਾਹੁੰਦੇ ਹਾਂ ਉਹ ਆਪਣੇ ਆਪ ਉਹਨਾਂ ਨੇ ਸਾਰਾ ਕੁਝ ਵਧੀਆ ਡਿਜ਼ਾਇਨ ਕੀਤਾ ਔਰ ਉਹਦੇ ਵਿੱਚ ਵਧੀਆ ਦਾ ਇਨ ਦਾ ਸੈਂਸ ਵੀ ਚੈਲੰਜਸ ਵੀ ਲਿਖੇ ਨੇ ਔਰ ਅਸੀਂ ਇਸ ਪਲੈਨਟ ਤੋਂ ਜਾਣਾ ਵੀ ਹੈ ਕਈ ਵਾਰ ਅਸੀਂ ਸੋਚਦੇ ਹਾਂ ਕਿ ਅਸੀਂ ਇਸ ਪਲੈਨਟ ਤੋਂ ਜਾ ਰਹੇ ਹਾਂ ਪਤਾ ਨਹੀਂ ਕੀ ਹੋਣ ਲੱਗਾ ਹੋ ਸਕਦਾ ਅਗਲੇ ਪਲੈਨਟ ਤੇ ਕੁਝ ਵਧੀਆ ਹੀ ਹੋਣਾ ਹੋਵੇ ਜਿੱਥੇ ਲਿਜਾਣਾ ਉਹਨਾਂ ਨੇ ਕਿਹਾ ਹੋਵੇ ਕਿ ਭਾਈ ਸਾਹਿਬ ਤੁਹਾਡੀ ਇਹ ਜਿਹੜੀ ਇਸ ਪਲੈਨਟ ਤੇ ਧਰਤੀ ਤੇ ਲਾਈਫ ਜਿਹੜੀ ਆ ਹੁਣ ਖਤਮ ਹੁਣ ਅਗਲੇ ਮੈਂ ਕਈ ਵਾਰ ਇੱਕ ਦਿਨ ਮਜ਼ਾਕ ਕਰ ਰਿਹਾ ਸੀਗਾ ਮੈਂ ਕਹੀ ਜਦ ਅਗਲੇ ਪਲੈਨਟ ਤੇ ਜਾਵਾਂਗੇ ਲਾਈਕ ਮੇਰੇ ਡੈਡ ਉਹ ਇਸ ਦੁਨੀਆਂ ਚ ਨਹੀਂ ਹੈਗੇ ਤੇ ਮੈਂ ਕਿਹਾ ਜਦ ਅਗਲੇ ਪਲੈਨਟ ਤੇ ਜਾਵਾਂਗੇ ਤੇ ਉੱਥੇ ਪਾਪਾ ਬੈਠੇ ਹੋਣਗੇ ਠੀਕ ਹੈ ਨੀ ਜਾ ਕੇ ਜੁੱਫੀਆਂ ਪਾਵਾਂਗੇ ਮੇਰੀ ਦਾਦੀ ਜੀ ਪਾਪਾ ਸਾਰੇ ਜਣੇ ਦਾਦਾ ਦਾਦੀ ਪਾਪਾ ਸਭ ਬੈਠੇ ਹੋਣਗੇ ਉੱਥੇ ਜਾ ਕੇ ਉਹਨੂੰ ਜੁੱਫੀਆਂ ਪਾਵਾਂਗੇ ਮਿਲਾਂਗੇ ਉਹਨਾਂ ਨੂੰ ਹਾਂਜੀ ਹਾਂਜੀ ਉੱਥੇ ਧਰਤੀ ਤੋਂ ਆਪਾਂ ਵਿਛੜ ਗਏ ਸੀ ਦੁਬਾਰਾ ਰੂਹਾਂ ਮਿਲ ਗਈਆਂ ਹਾਂਜੀ ਕੀ ਉਹ ਮੈਂ ਕਹਿੰਦਾ ਵਾਹ ਵੀ ਪਾਪਾ ਤੁਸੀਂ ਬੜੀਆਂ ਮੌਜਾਂ ਕਰ ਰਹੇ ਹੋ ਇੱਥੇ ਠੀਕ ਹੈ ਨੀ ਉੱਥੇ ਕੀ ਪਤਾ ਇਹ ਤੋਂ ਵੀ ਕਿਤੇ ਕੰਮ ਵਧੀਆ ਹੀ ਪਿਆ ਹੋਵੇ ਜਦ ਤਾਈ ਇੱਥੇ ਆ ਇੱਥੇ ਇੰਜੋਏ ਕਰੋ ਇਹ ਵਧੀਆ ਕੰਮ ਕਰੋ ਲੋਕਾਂ ਦਾ ਪਿਆਰ ਪਾਓ ਇੱਥੇ ਠੀਕ ਹੈ ਕਿ ਨਹੀਂ ਇੱਥੇ ਸਭ ਪਿਆਰੀਆਂ ਰੂਹਾਂ ਪਿਆਰ ਵੰਡੋ ਇੱਥੇ ਸਾਰਾ ਕੁਝ ਵਧੀਆ ਜ਼ਿੰਦਗੀ ਬਿਤਾਓ ਇੰਜੋਏ ਕਰੋ ਠੀਕ ਹੈ ਨਹੀਂ ਜਦ ਅੱਗੇ ਜਾਵਾਂਗੇ ਉੱਥੇ ਹੋਰ ਕੰਮ ਵਧੀਆ ਹੀ ਹੋਣਾ ਉੱਥੇ ਬੈਠੇ ਹੋਣੇ ਆ ਸਾਰੇ ਜਣੇ ਤੇ ਉਹਨਾਂ ਨੂੰ ਜਾ ਕੇ ਮਿਲਾਂਗੇ ਬੜਾ ਚਿਰ ਹੋ ਗਿਆ ਮਿਲੇ ਨੀ ਦੇਖੋ ਕਿੰਨੇ ਸਾਲ ਬੀਤ ਗਏ ਦਾਦੀ ਜੀ ਨੂੰ ਅੱਜ 30 ਸਾਲ ਹੋ ਗਏ ਵਿਛੜਿਆਂ ਨੂੰ ਦਾਦੀ ਜੀ ਦੇ ਨਾਲ ਅੱਜ ਫਾਦਰ ਸਾਹਿਬ ਨੂੰ ਵਿਛੜੇ ਆ 15 ਸਾਲ ਹੋ ਗਏ ਨੇ ਸੋ ਉੱਥੇ ਜਾਵਾਂਗੇ ਉਹਨਾਂ ਨੂੰ ਵੀ ਜਾ ਕੇ ਮਿਲਾਂਗੇ ਸੋ ਇੱਦਾਂ ਤੇ ਇਸ ਕਾਰਨ ਸਭ ਕੁਝ ਠੀਕ ਹੈ ਬਸ ਵਧੀਆ ਹੈ ਕੋਈ ਇਹਦੇ ਵਿੱਚ ਬਹੁਤ ਹੀ ਕੱਲ ਦੀ ਜ਼ਿੰਦਗੀ ਸੋ ਇਹ ਤੇ ਕਨਸੈਪਟ ਬਿਲਕੁਲ ਮੇਰਾ ਕਲੀਅਰ ਹੈ ਕਿ ਜੋਤਿਸ਼ ਬੰਦਾ ਪਹਿਲੀ ਗੱਲ ਤਾਂ ਹੈ ਕੋਈ ਨੀ ਮੈਂ ਪਰ ਮੈਂ ਬਹੁਤ ਅਦਬ ਸਤਿਕਾਰ ਨਾਲ ਕਹਿ ਰਿਹਾ ਵੀ ਜੇ ਕੋਈ ਕਹਿ ਵੀ ਦੇਵੇ ਕਿ ਮੇਰੇ ਕੋਲ ਭਾਈ ਜੋਤਿਸ਼ ਵਿਦਿਆ ਜਾਂ ਸੁਪਰ ਨੈਚੁਰਲ ਆ ਮੈਂ ਯੁੱਧਵੀਰ ਜੀ ਤੁਹਾਨੂੰ ਦੱਸ ਦਿੰਦਾ ਵੀ ਤੁਹਾਡੀ ਕੀ ਹੋਣਾ ਲਾਈਫ ਮੈਂ ਕਿਹਾ ਛੱਡੋ ਆਰਾਮ ਨਾਲ ਜ਼ਿੰਦਗੀ ਜੀਣ ਦਿਓ ਬੜਾ ਵਧੀਆ ਸਭ ਕੁਝ ਵਧੀਆ ਹੀ ਹੋਏਗਾ ਜੇ ਉਹ ਚ ਚੈਲੰਜ ਆਉਣਗੇ ਵੀ ਤਾਂ ਵੀ ਪ੍ਰਮਾਤਮਾ ਨੇ ਵਧੀਆ ਕੋਈ ਕਾਰਨ ਰੱਖਿਆ ਹੋਏਗਾ ਚਲ ਹਾਂ ਹੋ ਸਕਦਾ ਮੈਂ ਉਸ ਵੇਲੇ ਜਦੋਂ ਦੁੱਖ ਤਕਲੀਫ ਬਹੁਤ ਜ਼ਿਆਦਾ ਹੋਵਾਂ ਤੇ ਮੈਂ ਵੀ ਕਹਾਂ ਪ੍ਰਮਾਤਮਾ ਬਚਾਓ ਕਿੱਥੇ ਫਸ ਗਏ ਆ ਚਲੋ ਜੀ ਠੀਕ ਕਰੋ ਤੇ ਬਿਲਕੁਲ ਅਰਦਾਸ ਕਰਾਂਗੇ ਠੀਕ ਹੈ ਹਾਂਜੀ ਨੈਕਸਟ ਕਾਲ ਜੀ ਅਨਿਲ ਜੀ ਤੁਸੀਂ ਆਉਂਦੇ ਰਹੋ
ਜੀ ਜੀ ਜੈ ਸ਼੍ਰੀ ਰਾਮ ਜੀ ਮੈਂ ਸਮਾਂ ਸਮਾਰਤਾ ਕੇ ਮੰਗਲ ਕੀ ਕਾਮਨਾ ਕਰਤਾ ਹੂੰ ਯਸ ਵੀ ਸਪੋਰਟ ਕੀ
ਜੈ ਸ਼੍ਰੀ ਰਾਮ ਜੀ ਯਸ ਵੀ ਸਪੋਰਟ ਸਰ
जगवीर जी, विज्ञान और कला में क्या अंतर है?
कला सिंपल आपकी एक स्किल है और वो आपकी पर्सनल स्किल हो सकती है तो, और जो विज्ञान है वो साइंस है, जो कुछ चीज आप साबित कर सकते हैं, जो आप प्रूव कर सकते हैं उसको साइंस कहते हैं।
प्राचीन व्यक्ति जीवन की कला जानता था और आधुनिक मनुष्य जीवन का विज्ञान जानता है, आप कौन सी परिस्थिति के साथ ज्यादा सहमत करते हैं?
सर मुकाबला ही कोई नहीं है, जो प्राचीन कला थी उसका आज की साइंस, अभी मैं आई एम नॉट टेकिंग अवे एनीथिंग फ्रॉम टुडे साइंस, मैं खुद साइंस का स्टूडेंट हूं और बहुत हमेशा कहता हूं इनोवेशन से जुड़ो, साइंस से जुड़ो, लेकिन अगर आप मुकाबला करने पर आ गए हैं कि प्राचीन कला और आज के आधुनिक विज्ञान की, प्राचीन कला का मुकाबला ही नहीं कर सकती आज की साइंस, बल्कि आपको मैं, आपने एक मेरी इंपॉर्टेंट चीज छेड़ दी है, आपको लगता है कि आज की मेडिकल साइंस ठीक है, उसकी अपने बहुत वैल्यूज है, आज की मेडिकल साइंस ने जितनी तरक्की कर ली है उसकी अपनी बहुत वैल्यू है, मैं उसका बहुत सपोर्ट करता हूं, इनोवेशन से जुड़ो, साइंस से जुड़ो, मैं तो खुद रोज कहता हूं, लेकिन जब आपने उसका मुकाबला प्राचीन कला से कर दिया है, मैं 10 नाम लूंगा जिनका आज की साइंस कभी मुकाबला नहीं कर सकेगी, 10 नाम। पहला नाम ले देता हूं आयुर्वेद, आयुर्वेद का मुकाबला कर सकती है आज की साइंस? कर ही नहीं सकती। हाँ, आज की साइंस अगर किसी का एक्सीडेंट हो गया है, अगर किसी को कैंसर हो गया है, बहुत सारी चीजें हैं जब हो गई हैं तो उसको आज की साइंस अच्छी है, बेटर है कि वो उसको क्योर कर सकती है, लेकिन आयुर्वेद, अरे भाई मतलब मैं खुद कहता हूं, मतलब कि मुझे उसका ज्ञान अभी कुछ कुछ लेना शुरू किया है, लेकिन आयुर्वेद में जो ज्ञान है अगर आप उसको पढ़ना शुरू कर दें, उसको लागू करना शुरू कर दें, उसका मुकाबला आज की साइंस कर ही नहीं सकती। दूसरा बोलूंगा योग, जो योग है आज, जो ये जितनी साइंस ने आज हमें बताया कि मेडिटेशन करते हो, हमने आपके दिमाग पे तारे लगा के देख ली, चेक करके देख लिया, मेडिटेशन से इस हिस्से में आपके दिमाग में शांति आती है, मेडिटेशन करनी चाहिए, ये तो साइंस ने आज बताया। योग ने, आयुर्वेद ने, वेद ने, हमारे जो वेदों में लिखा है उसने तो सदियों पहले बता दिया था। ये बड़ी दुर्भाग्यपूर्ण बात है कि हम तो वहां से आते हैं जहां लोग अशोका को भूल गए और फिर हमें ब्रिटिश, उन्होंने वो जब राज कर रहे थे इंडिया पे, ब्रिटिश हिस्टोरियंस ने बताया दोबारा, ब्रिटिश हिस्टोरियंस ने दोबारा बताया 19वीं सेंचुरी में उन्होंने स्टडी करके बताया कि भैया आपका बहुत बड़ा सम्राट हुआ करता था और उसका मुकाबला ही नहीं है कोई, दैट वॉज अशोका। तो इसी तरह हम आयुर्वेद को, योग को, बहुत सारी प्राचीन कलाओं को हम भूल चुके हैं। मैं आपको छोटा सा एक और एग्जांपल दे देता हूं, एक छोटा सा एग्जांपल, पंजाबी कह दूंगा थोड़ा ज्यादा मैं वधिया एक्सप्लेन कर सकूंगा, हिंदी में भी बता सकता हूं आपके साथ मेरी, मैंने यहां के वैसे तो उर्दू बड़ी ठीक की, मेरी उर्दू सही हुई, हिंदी भी आपने काफी मेरी ठीक की है, दोबारा से इतनी तो नहीं जानता, पंजाबी च गल कहन लगा है। अपने ना पिंडा दे विच ना पुराने समय, मैं साडी अखी देखी गल है, ठीक है, आपां जिहड़े भांडे मांजदे हुंदे सीगे ना, ठीक है, जिहड़े आपां भांडे मांजदे सी आपां पिंडा च उहनूं सुआह कहिंदे आ, ठीक है, और हिंदी में उसको राख कहा जाता है, हिंदी में राख कहा जाता है, ठीक है, और मैं अंग्रेजी च भी दसदा उहनूं की चक्कर चलाया इन्हां ने, ठीक है, ते आपां उहनूं कहिंदे सीगे पिंडा दे विच भांडे मांजदे सी सुआह दे नाल, ते आपां उहनूं हिंदी च राख कहिंदे हुंदे सी, ठीक है। फिर की होया, फिर अज दी साइंस आ गई, साइंस ने कहा ये ते पेंडू लोग ने, लोग एवं सुआह दे नाल राख दे नाल भांडे मांजदे ने, इन्हां ने फिर सानू वधिया वधिया चीजा दे दित्तियां, ठीक है, अच्छा जी, ठीक है जी, असी भी वधिया वधिया चीजा दे नाल बर्तन धोण लग पए, विच इज ओके फाइन, ठीक है। अज की होया, अज इन्हां ने कहा, जद इन्हां नू गोरियां नू पता लगा वी यार आ सुआह दी की वैल्यू है, कोयले दी की वैल्यू है, राख दी की वैल्यू है, ਇਨ੍ਹਾਂ ਨੇ ਉਹਨੂੰ ਐਕਟੀਵੇਟਡ ਚਾਰਕੋਲ ਬਣਾ ਕੇ ਤੁਹਾਨੂੰ ਕਿਹਾ ਕਿ ਭਾਈ ਸਾਹਿਬ ਆਹ ਪਕੜੋ, ਇਹਦੇ ਨਾਲ ਤਾਂ ਤੁਹਾਡਾ ਮੂੰਹ ਵੀ ਠੀਕ ਹੋ ਜਾਂਦਾ, ਇਹਦੇ ਨਾਲ ਹੱਥ ਵੀ ਠੀਕ ਹੋ ਜਾਂਦੇ ਆ, ਇਹ ਔਰਗੈਨਿਕ ਹੈ। ਅਸੀਂ ਕਿਹਾ ਅੱਛਾ, ਐਕਟੀਵੇਟਡ ਚਾਰਕੋਲ, ਉਹ ਸਾਡੀ ਰਾਖ, ਉਹ ਸਾਡੀ ਸੁਆਹ, ਜੋ ਅਸੀਂ ਕਰਦੇ ਸੀਗੇ ਅਸੀਂ ਸਭ ਕੁਝ ਛੱਡ ਕੇ। ਪ੍ਰੋਬਲਮ ਇਹ ਹੈ ਕਿ ਜੇ ਗੋਰਾ, ਠੀਕ ਹੈ ਕਿ ਨਹੀਂ, ਜੇ ਗੋਰਾ ਜਿਹੜਾ ਗੋਬਰ ਆ ਨਾ ਉਹਨੂੰ ਵੀ ਕਾਓ ਡੰਗ ਕਹਿ ਕੇ ਜਦ ਵੇਚਣਾ ਸ਼ੁਰੂ ਕਰਦਾ ਹੈ ਤੇ ਅਸੀਂ ਬੜੇ ਖੁਸ਼ ਹੋ ਜਾਂਦੇ ਹਾਂ, ਤੇ ਰਾਖ ਨੂੰ ਵੀ ਸੁਆਹ ਨੂੰ ਵੀ ਜਦੋਂ ਕਹਿੰਦੇ ਨਾ ਐਕਟੀਵੇਟਡ ਚਾਰਕੋਲ, ਉਹ ਕਹਿ ਕੇ ਜਦ ਇਹ ਫਿਰ ਅਸੀਂ ਉਹਨੂੰ ਹੱਥਾਂ ਧੋਣ ਲਈ ਛੱਡੋ ਸੀ ਤਾਂ ਮੂੰਹ ਤੇ ਲਗਾਉਣ ਨੂੰ ਤਿਆਰ ਹੋ ਜਾਂਦੇ ਹਾਂ, ਫਿਰ ਕਿ ਔਰਗੈਨਿਕ ਆ। ਸੋ ਇਹਨਾਂ ਨੇ ਔਰਗੈਨਿਕ ਅੱਜ ਕੱਢਿਆ, ਅਸੀਂ ਪਿੰਡਾਂ 'ਚ ਸਾਡੀ ਅੱਖੀ ਦੇਖੀ ਗੱਲ ਆ, ਪਿੰਡਾਂ 'ਚ ਜਾਣਾ ਐਨ ਖੇਤਾਂ 'ਚੋਂ ਮੂਲੀ ਪੱਟ ਕੇ ਖਾ ਲਓ, ਗਾਜਰ ਪੱਟ ਕੇ ਖਾ ਲਓ, ਨਾਲ ਉੱਥੇ ਚਲੇ ਤੇ ਨਹਾਓ, ਉਹ ਜੋ ਨਹਾਉਣ ਦਾ ਸਵਾਦ ਆ ਬਾਹਰ, ਇਹ ਅੱਜ ਮੈਨੂੰ ਸ਼ੌਕ ਹੈ ਰੀਅਲ ਸਟੇਟ ਦੇ ਪ੍ਰੋਗਰਾਮ ਦੇਖਣ ਦਾ, ਅੱਜ ਕੱਲ LA ਤੋਂ ਲੈ ਕੇ ਮਿਆਮੀ ਤੋਂ ਲੈ ਕੇ ਇਨਡੋਰ ਆਊਟਡੋਰ ਲਿਵਿੰਗ। ਅੱਛਾ ਇਹ ਚੀਜ਼ ਇਨਡੋਰ ਆਊਟਡੋਰ ਲਿਵਿੰਗ, ਉਹ ਇਨਡੋਰ ਆਊਟਡੋਰ ਲਿਵਿੰਗ ਉਹ ਜਿਹੜਾ ਖੇਤਾਂ 'ਚ ਰਹਿੰਦੇ ਹੁੰਦੇ ਸੀਗੇ ਬਾਹਰ ਉੱਤੇ ਖੂਹ ਦੇ ਉੱਤੇ, ਉਹ ਇਨਡੋਰ ਆਊਟਡੋਰ ਲਿਵਿੰਗ ਉਸ ਵੇਲੇ ਸੀਗੀ। ਠੀਕ ਹੈ, ਸੋ ਸਰ ਗੱਲ ਬੜੀ ਸਿੰਪਲ ਹੈ ਕਿ ਜੋ ਸਾਡੇ ਕੋਲ ਪੁਰਾਣੀਆਂ ਚੀਜ਼ਾਂ, ਮਤਲਬ ਕਿ ਪੁਰਾਣੀ ਗੱਲ ਉਹਦਾ ਮੁਕਾਬਲਾ ਅੱਜ ਦੀ ਮਤਲਬ ਮੈਂ ਫਿਰ ਕਹਾਂ ਕਿ ਮੈਂ ਸਾਇੰਸ ਦਾ ਸਟੂਡੈਂਟ ਹੈ, ਮੈਨੂੰ ਬੜੀ ਪਸੰਦ ਹੈ, ਪਰ ਅੱਜ ਦੀ ਸਾਇੰਸ ਸਾਡੀ ਪ੍ਰਾਚੀਨ ਕਲਾ ਪੁਰਾਤਨ ਚੀਜ਼ਾਂ ਦੀ ਮੁਕਾਬਲਾ ਕਰ ਲਏ, ਸੋਚ ਹੀ ਨਹੀਂ ਸਕਦੇ ਇਹਦੇ ਬਾਰੇ। ਜੀ
ਹਾਂਜੀ ਯੁਧਿਰ ਜੀ, ਹੈਲੋ।
ਹਾਂਜੀ ਹਾਂਜੀ ਹਾਂਜੀ
ਹਾਂਜੀ। ਅੱਛਾ ਇੱਕ ਵਾਰ ਮੈਂ ਥੋੜੀ ਜਿਹੀ ਆਪਣੀ ਇੱਕ ਅਹਿਸਮਤੀ ਪ੍ਰਗਟ ਕਰਨਾ ਚਾਹੂੰਗਾ। ਆਪਸੇ ਮੈਨੇ ਕੁਸ਼ਚਨ ਕੀਆ ਥਾ, ਏਕ ਵਿਅਕਤੀ ਕੋ ਸਮਸਤ ਜੀਵਨ ਮੇਂ ਦੁੱਖ ਮਿਲਤਾ ਹੈ ਜਬਕਿ ਵੋ ਕਰਮ ਠੀਕ ਕਰਤਾ ਹੈ। ਆਪਨੇ ਮੁਝੇ ਉਸਕਾ ਉੱਤਰ ਦਿਆ ਥਾ ਕਿਉਂਕਿ ਉਸਕੇ ਅੰਦਰ ਕਹੀਂ ਨਾ ਕਹੀਂ ਨਿਹਿਤ ਉਦੇਸ਼ ਢੂੰਡਤਾ ਹੈ। ਠੀਕ ਹੈ ਜੀ, ਫਲ ਕੀ ਕਾਮਨਾ ਕਰਤਾ ਹੈ। ਠੀਕ ਹੈ, ਤੋ ਇਸ ਉੱਤਰ ਕੇ ਸਾਥ ਮੈਂ ਸਹਿਮਤ ਨਹੀਂ ਹੂੰ, ਲੇਕਿਨ ਇਸ ਚਰਚਾ ਕਾ ਵਿਸ਼ਾ ਥੋੜਾ ਲੰਬਾ ਹੈ, ਆਪਨੇ ਵੀ ਕਾਫੀ ਸਮਾਚਾਰ ਵਗੈਰਾ ਦੇਣੇ ਹੈ, ਤੋ ਇਸ ਵਿਸ਼ੇ ਕੋ ਹਮ ਕਿਉਂਕਿ ਕਰਮ ਕਾ ਜੋ ਮੈਨੇ ਆਪਕੇ ਸਾਥ ਇੱਕ ਵਿਚਾਰ ਸ਼ੁਰੂ ਕੀਆ ਹੁਆ ਹੈ ਉਸਕੀ ਬਹੁਤ ਸ਼ਾਖਾਏ ਹੈ, ਇਹ ਕਾਫੀ ਲੰਬਾ ਚਲੇਗਾ, ਤੋ ਇਸ ਚਰਚਾ ਕੋ ਮੈਂ ਫਿਰ ਕਿਸੇ ਹੋਰ ਦਿਨ ਕਰੂੰਗਾ। ਠੀਕ ਹੈ, ਲੇਕਿਨ ਇਹ ਮੈਂ ਆਪਕੇ ਸਾਥ ਅਸਹਿਮਤੀ ਜਤਾ ਰਹਾ ਹੂੰ ਕਿ ਮੈਂ ਆਪਕੇ ਉਸ ਤਰਕ ਕੇ ਸਾਥ ਉਸ ਉੱਤਰ ਕੇ ਸਾਥ ਸਹਿਮਤ ਨਹੀਂ ਹੂੰ। ਠੀਕ ਹੈ, ਇਤਨਾ ਅਧਿਕਾਰ ਤੋਂ ਮੇਰਾ ਹੈ ਨਾ?
ਬਿਲਕੁਲ ਸਰ, ਸਭੀ ਕਾ, ਆਪਕਾ ਨਹੀਂ, ਆਪ ਬੜੇ ਭਾਈ ਹੈ ਅਨਿਲ ਜੀ, ਸਭੀ ਕਾ ਅਧਿਕਾਰ ਹੈ, ਕੋਈ ਵੀ ਅਸਹਿਮਤੀ, ਆਪ ਸਭ ਜਿਤਨੇ ਵੀ ਆਪ ਯਹਾਂ ਕਾਲ ਕਰਤੇ ਹੈ, ਆਪ ਸਭ ਮੇਰੇ ਭਾਈ ਸਮਾਨ ਹੈ, ਬਹਿਨ ਜੀ ਹੈ, ਸਾਰੇ ਬਹਿਨ ਭਾਈ ਹੈ, ਤੋ ਆਪ ਮੁਝੇ ਬਿਲਕੁਲ, ਆਪ ਸਭ ਕੋ ਅਧਿਕਾਰ ਹੈ ਕਿ ਆਪ ਅਸਹਿਮਤੀ ਜਤਾਈਏ। ਔਰ ਮੈਂ ਇਹ ਵੀ ਕਹਿ ਦੂੰ ਕਿ ਮੈਂ ਉਸ ਦਿਨ ਜੋ ਕਹਾ ਤਾਂ ਮੈਂ ਪੁਆਇੰਟ ਆਪਣਾ ਥੋੜਾ ਸਾ ਕਲੀਅਰ ਕਰ ਦੂੰ ਕਿ ਯੈਸ ਬਿਲਕੁਲ ਮੈਂ ਕਿਹਾ ਸੀਗਾ, ਕਿਉਂਕਿ ਇਹ ਸਵਾਲ ਕਈ ਵਾਰੀ ਆਉਂਦਾ ਜੀ, ਉਹ ਬੰਦੇ ਨੇ ਸਾਰੀ ਉਮਰ ਚੰਗਾ ਕੀਤਾ, ਤੇ ਅਸਲ ਚ ਕੀ ਹੈ, ਮੈਨੂੰ ਕੱਲ ਸਾਡੇ ਆਫਿਸ ਦੇ ਵਿਚ ਇਕ ਬੱਚਾ ਆ, ਉਹ ਮੈਨੂੰ ਕੱਲ ਇਕ ਗੱਲ ਕਰਿਆ ਸੀ, ਉਹ ਕਹਿੰਦੇ ਜੀ ਮੈਂ ਨਾ ਸਾਰਿਆਂ ਨਾਲ ਬੜਾ ਚੰਗਾ ਕਰਦਾ। ਠੀਕ ਹੈ, ਲੇਕਿਨ ਕਈ ਵਾਰ ਫਿਰ ਮੈਨੂੰ ਏਦਾਂ ਹੋ ਜਾਂਦਾ ਹੈ ਕਿ ਜਦੋਂ ਦੂਸਰਾ ਕੋਈ ਚੰਗੇ ਦਾ ਮੈਨੂੰ ਰਿਟਰਨ ਨਹੀਂ ਦਿੰਦਾ ਨਾ, ਤਾਂ ਫਿਰ ਮੇਰਾ ਵੀ ਮਨ ਕਰਦਾ ਕਿ ਮੈਂ ਕਿਉਂ ਚੰਗਾ ਕਰਾਂ। ਮੈਂ ਕਹਿੰਦੇ ਦੋ ਐਸਪੈਕਟ ਨੇ, ਪਹਿਲੀ ਚੀਜ਼ ਜੇ ਤੁਸੀਂ ਸਾਰਿਆਂ ਦਾ ਚੰਗਾ ਕਰਦੇ ਹੋ ਤਾਂ ਫਲ ਦੀ ਇੱਛਾ ਤਾਂ ਕਰਨੀ ਨਹੀਂ, ਇਹ ਤਾਂ ਐਕਸਪੈਕਟੇਸ਼ਨ ਹੀ ਗਲਤ ਹੈ ਨਾ ਕਿ ਦੂਸਰਾ ਵੀ ਚੰਗਾ ਕਰੇ, ਤਾਂ ਫਿਰ ਜਦੋਂ ਐਕਸਪੈਕਟੇਸ਼ਨ ਖਤਮ, ਆਪਣੇ ਵੱਲੋਂ ਚੰਗਾ ਕਰਨਾ ਹੈ ਤੇ ਦੂਸਰਾ ਨਹੀਂ ਚੰਗਾ ਕਰ ਰਿਹਾ ਤੇ ਐਕਸਪੈਕਟੇਸ਼ਨ ਖਤਮ, ਠੀਕ ਹੈ ਨਹੀਂ, ਤੇ ਫਿਰ ਤੁਹਾਨੂੰ ਦਿੱਕਤ ਨਹੀਂ ਹੋਏਗੀ। ਦੂਸਰੀ ਚੀਜ਼ ਕਿ ਜਦ ਅਸੀਂ ਇਹ ਸੋਚ ਲੈਂਦੇ ਹਾਂ ਕਿ ਜੇ ਦੂਸਰਾ ਚੰਗਾ ਨਹੀਂ ਰੈਸੀਪ੍ਰੋਕੇਟ ਕਰ ਰਿਹਾ ਤਾਂ ਫਿਰ ਮੈਂ ਵੀ ਚੰਗਾ ਕਿਉਂ ਕਰਾਂ, ਤਾਂ ਫਿਰ ਸਾਡਾ ਕੀ ਕਰੈਕਟਰ ਹੋਇਆ? ਠੀਕ ਨੀ, ਅਸੀਂ ਇਹਦਾ ਮਤਲਬ ਦੂਸਰਾ ਸਾਨੂੰ ਗਵਰਨ ਕਰ ਰਿਹਾ। ਸੋ ਤੁਹਾਡੀ ਗੱਲ ਦਾ ਜਵਾਬ ਵੀ ਇਹੀ ਹੈ ਅਨਿਲ ਜੀ, ਬੜਾ ਸਿੰਪਲ, ਕਿ ਜਿਹੜੀ ਤੁਸੀਂ ਗੱਲ ਕਹੀ ਕਿ ਬਹੁਤ ਸਾਰੇ ਲੋਕਾਂ ਨੂੰ ਦੁੱਖ ਕਿਉਂ ਹੁੰਦਾ ਹੈ, ਯੈਸ ਮੈਂ ਇਹੀ ਗੱਲ ਕਹਾਂਗਾ ਕਿ ਹਜੇ ਉਹਨਾਂ ਦੀ ਉਹ ਮਤਲਬ ਉਹ ਐਕਸਪੈਕਟੇਸ਼ਨ ਕਰਦੇ ਆ ਕਿ ਸਾਡੇ ਨਾਲ ਸਾਰਾ ਕੁਝ ਚੰਗਾ ਹੋਵੇ, ਉਹ ਐਕਸਪੈਕਟੇਸ਼ਨ ਹੀ ਗਲਤ ਹੈ, ਕਿ ਜਦੋਂ ਅਸੀਂ ਕਹਿੰਦੇ ਨਾ ਦੁੱਖ ਹੈ ਤਾਂ ਐਕਸਪੈਕਟੇਸ਼ਨ ਹੀ ਗਲਤ ਹੈ। ਜਦੋਂ ਇਨਸਾਨ ਦੀ ਇੱਕ ਸਟੇਜ ਅਵਸਥਾ, ਮੇਰੀ ਤਾਂ ਨਹੀਂ ਹੈ ਪਰ ਮੈਂ ਗੱਲ ਕਹਾਂਗਾ ਕਿ ਹੁਣ ਮੈਨੂੰ ਤੁਸੀਂ ਪੁੱਛੋ ਜੀ ਯੁੱਧਵੀਰ ਜੀ ਓਲੰਪਿਕਸ ਜਿੱਤਣਾ ਚਾਹੁੰਦੇ ਆ, ਕੀ ਤੁਹਾਡੀ ਸਲਾਹ ਆ? ਮੈਂ ਕਹਾਂ ਜੀ ਟਾਰਗੇਟ ਰੱਖੋ ਕਿ ਤੁਸੀਂ 8 ਸੈਕਿੰਡ ਦੌੜਨਾ ਹੈ। ਹੁਣ ਮੈਨੂੰ ਕੱਲ ਨੂੰ ਕੋਈ ਮੈਨੂੰ ਪਕੜ ਕੇ ਬੈਠ ਜਾਏ ਜੀ ਤੁਸੀਂ ਬੜੀਆਂ ਗੱਲਾਂ ਕਰਦੇ ਸੀ ਜੀ ਓਲੰਪਿਕਸ ਚ 8 ਸੈਕਿੰਡ ਰੱਖੋ, ਤੁਸੀਂ ਕਿੰਨੀ ਦੌੜਦੇ ਹੋ? ਭਾਈ ਸਾਹਿਬ ਮੇਰੀ 51 ਸਾਲ ਦੀ ਉਮਰ ਹੋ ਗਈ, ਮੈਂ ਨਹੀਂ ਦੌੜ ਸਕਦਾ 8 ਸੈਕਿੰਡ, ਪਰ ਮੈਨੂੰ ਪਰਮਾਤਮਾ ਦੀ ਮਿਹਰ ਹੈ, ਮੈਨੂੰ ਲੱਗਦਾ ਹੈ ਕਿ ਮੈਨੂੰ ਪਤਾ ਹੈ ਕਿ ਜੇ ਓਲੰਪਿਕਸ ਦੌੜਨੀ ਹੈ ਤੇ 8 ਸੈਕਿੰਡ ਦੌੜਨੀ ਪਏਗੀ। ਬੰਦਾ ਕਹੇ ਨਹੀਂ ਜੀ ਨਹੀਂ, ਤੁਸੀਂ ਆਪ ਤਾਂ ਯੁੱਧਵੀਰ ਜੀ ਦੱਸੋ। ਮੈਂ ਕਿਹਾ ਜੀ ਭਾਜੀ ਮੇਰੀ ਤਾਂ 16 ਸੈਕਿੰਡ ਹੈ। ਯਾਰ ਤੁਸੀਂ 16 ਸੈਕਿੰਡ ਦੌੜਦੇ ਹੋ, ਲੋਕਾਂ ਨੂੰ ਮਤਾਂ ਦੇਈ ਜਾ ਰਹੇ ਹੋ 8 ਸੈਕਿੰਡ। ਉਹ ਭਾਈ ਮੈਂ ਦੇਖਦਾ ਓਲੰਪਿਕਸ, ਯਾਰ ਮੈਂ ਪੈਰਾ ਓਲੰਪਿਕਸ ਵੀ ਹੁਣ ਦੇਖ ਰਿਹਾ, ਇਸ ਤੋਂ ਪਹਿਲਾਂ ਪੈਰਿਸ ਓਲੰਪਿਕਸ ਵੀ ਦੇਖ ਕੇ ਗਿਆ। ਠੀਕ ਹੈ, ਸੋ 8 ਸੈਕਿੰਡ ਟਾਰਗੇਟ ਕਰਨਾ ਪਏਗਾ। ਇਸੇ ਤਰ੍ਹਾਂ ਜਿਨ੍ਹਾਂ ਦੀ ਅਵਸਥਾ ਉੱਪਰ ਵਧੀਆ ਹੋ ਜਾਂਦੀ ਹੈ, ਜਿਹੜੇ ਵਾਕਈ ਹੀ ਉਸ ਅਵਸਥਾ ਚ ਪਹੁੰਚ ਰਹੇ ਨੇ, ਐਸਪਾਇਰ ਕਰ ਰਹੇ ਨੇ, ਸਪਿਰਚੁਅਲੀ ਸਟਰੋਂਗ ਨੇ, ਉਹਨਾਂ ਨੂੰ ਬੜੇ ਤੋਂ ਬੜਾ ਦੁੱਖ ਹੀ ਨਹੀਂ ਲੱਗਦਾ। ਇਹ ਸੁੱਖ ਦੁੱਖ ਤਾਂ ਮੇਰੇ ਵਰਗੇ ਬੰਦਿਆਂ ਲਈ ਹੈ, ਜਿਹੜੇ ਗ੍ਰੇਡ 1 ਚ ਜਾਂ ਅਜੇ KG ਜਾਂ ਨਰਸਰੀ ਚ ਹੈ, ਉਹਨਾਂ ਲਈ ਇਹ ਸੁੱਖ ਦੁੱਖ। ਅਸੀਂ ਸੋਚਦੇ ਹਾਂ ਕਿ ਜੀ ਆਹ ਦੁੱਖ ਹੋ ਗਿਆ, ਬਹੁਤ ਬੜੀ ਗੱਲ ਹੋ ਗਈ। ਜਿਹੜੇ ਅਵਸਥਾ ਪਾਰ ਕਰ ਗਏ, ਉਹਨਾਂ ਲਈ ਦੁੱਖ ਨਾਮ ਦੀ ਚੀਜ਼ ਹੀ ਕੋਈ ਨਹੀਂ ਹੈ, ਨੋ ਸੱਚ ਥਿੰਗ। ਮੇਰੇ ਵਰਗਾ ਬੰਦਾ ਤੇ ਹਾਂ, ਕੁਝ ਚੀਜ਼ਾਂ ਮੈਂ ਆਪਣੇ ਹਿਸਾਬ ਨਾਲ ਹਜੇ ਵੀ ਕਰਦਾ। ਹੁਣ ਬੁੱਧਾ ਜੀ ਕਹਿੰਦੇ ਆ ਬਹੁਤ ਜ਼ਿਆਦਾ ਖੁਸ਼ ਨਹੀਂ ਹੋਣਾ, ਮੈਂ ਫਿਰ ਅਜੇ ਤੁਹਾਨੂੰ ਪਤਾ ਗ੍ਰੇਡ 1 ਦਾ ਸਟੂਡੈਂਟ ਦਾ, ਫਿਰ ਮੈਂ ਬੜਾ ਖੁਸ਼ ਹੋ ਜਾਂਦਾ। ਮੈਂ ਆਪਣੇ ਲਈ ਆਪਣੇ ਹਿਸਾਬ ਨਾਲ ਕੋਈ ਚੀਜ਼ਾਂ ਮੋਲਡ ਕੀਤੀਆਂ ਨਾ, ਮੈਂ ਕਿਹਾ ਜੀ ਅਜੇ ਮੇਰੀ ਅਵਸਥਾ ਐਡੀ ਕੋਈ ਪਾਵਰਫੁਲ ਨਹੀਂ ਹੋ ਰਹੀ, ਮੈਨੂੰ ਤਾਂ ਕੋਈ ਛੋਟੀ ਜਿਹੀ ਚੀਜ਼ ਹੋ ਜਾਵੇ ਮੈਂ ਬੜੀ ਖੁਸ਼ੀ ਮਨਾਉਣਾ, ਛੋਟੀ ਛੋਟੀ ਚੀਜ਼ ਕੋਈ ਮੈਸੇਜ ਆ ਗਿਆ ਚੰਗੀ ਚੀਜ਼ ਹੋ ਗਈ, ਅੱਛਾ ਵੈਰੀ ਗੁੱਡ ਵੈਰੀ ਗੁੱਡ। ਮੈਂ ਤੇ ਖੁਦ ਉਹ ਠੀਕ ਹੈ, ਮੈਨੂੰ ਪਤਾ ਹੈ ਕਿ ਉਹ ਬੁੱਧਾ ਜੀ ਕਹਿੰਦੇ ਬਹੁਤਾ ਐਕਸਾਈਟ ਵੀ ਨਹੀਂ ਹੋਣਾ, ਖੁਸ਼ੀ ਵੀ ਨਹੀਂ ਮਨਾਉਣੀ, ਉਹ ਦੁੱਖ ਵੀ ਨਹੀਂ ਮਨਾਉਣਾ। ਸੋ ਜਿਹੜੀ ਗੱਲ ਤੁਹਾਡਾ ਸਵਾਲ ਹੈ ਕਿ ਜੀ ਬਹੁਤ ਚੰਗਾ ਕੰਮ ਕਰਦੇ ਆ ਫਿਰ ਵੀ ਦੁੱਖ ਕਿਉਂ ਮਿਲਦਾ, ਉਹ ਤੇ ਸਾਡੀ ਇੱਕ ਡੈਫੀਨੇਸ਼ਨ ਹੈ ਨਾ ਸੁੱਖ ਦੁੱਖ ਦੀ, ਅਸਲ ਦੇ ਵਿੱਚ ਤਾਂ ਉਹ ਇੱਕ ਸਟੇਟ ਆਫ ਮਾਇੰਡ ਹੈ ਸਿਰਫ, ਹੋਰ ਕੁਛ ਨਹੀਂ ਹੈ ਜੀ। ਥੈਂਕ ਯੂ, ਬਹੁਤ ਮਿਹਰਬਾਨੀ ਅਨਿਲ ਜੀ, ਤੁਸੀਂ ਵਿਰੋਧਾਭਾਸ ਪ੍ਰਗਟ ਕਰ ਦਿੱਤਾ ਤੇ ਜ਼ਰੂਰ ਜਦੋਂ ਮਰਜ਼ੀ ਚਰਚਾ ਕਰ ਲੈਣਾ। ਹਰਬੰਸ ਬੱਲੀ ਸਾਹਿਬ।
ਹਾਂਜੀ ਜਦਵੀਰ ਜੀ।
ਹਾਂਜੀ ਸਤਿ ਸ੍ਰੀ ਅਕਾਲ, ਵੈਲਕਮ।
ਹਾਂਜੀ ਹਾਂਜੀ ਜੀ, ਸੁਹੀ ਸਵੇਰ ਦੀ ਲਾਲ ਸਲਾਮ।
ਲਾਲ ਸਲਾਮ ਸਰ, ਲਾਲ ਸਲਾਮ।
ਓਕੇ ਜੀ, ਥੈਂਕ ਯੂ ਵੈਰੀ ਮਚ। ਵੈਸੇ ਤਾਂ ਮੈਡੀਟੇਸ਼ਨ ਸਾਡੀ ਆ ਸੁਣ ਕੇ ਪ੍ਰੋਗਰਾਮ ਜਦੋਂ ਅੱਖਾਂ ਮੀਲੀ ਓਦਾਂ ਹੀ ਹੋ ਜਾਂਦੀ ਆ। ਦੂਸਰੀ ਗੱਲ ਦੇਖੋ, ਮੈਂ ਧਿਆਨ ਨਾਲ ਸਹਿਮਤ ਹਾਂ, ਬੜੀਆਂ ਚੀਜ਼ਾਂ ਸਨ ਚੰਗੀਆਂ ਸਨ ਨੀ ਹੈ ਵੀ ਤੇ, ਪਰ ਜਦੋਂ ਹਾਲਤ ਬਦਲਦੇ ਆ ਧਰਾਤਲ ਤੇ ਉਦੋਂ ਸਦਾ ਸੱਚ ਸੱਚ ਨਹੀਂ ਰਹਿੰਦਾ। ਜਦਵੀਰ ਜੀ ਇਹ ਗੱਲ ਆਪਾਂ ਨੂੰ ਜ਼ਰੂਰ ਹੀ ਸੋਚਣੀ ਪਏਗੀ। ਦੇਖੋ ਮੈਂ ਮੋਸਟਲੀ ਉਹ ਚੀਜ਼ਾਂ ਖਾਂਦਾ ਜਿਹੜੀਆਂ ਦੇਸੀ ਆ, ਚਾਹ ਚ ਕੁਛ ਪਾ ਲਿਆ, ਬਾਏ ਹੋ ਗਈ, ਸੁੰਢ ਖਾ ਲਈ, ਇਹੋ ਜਿਹੀਆਂ ਚੀਜ਼ਾਂ ਬਿਲਕੁਲ ਖਾਂਦੇ ਆ। ਪਰ ਜਦੋਂ ਹਾਲਾਤ ਬਦਲਦੇ ਆ ਕਈ ਵਾਰੀ ਉਦੋਂ ਮੈਡੀਸਨ ਲੈਣੀ ਹੀ ਪੈਂਦੀ ਆ। ਦੂਸਰੀ ਗੱਲ ਇਹ ਆ ਜਦਵੀਰ ਜੀ, ਜੇ ਆਪਾਂ ਕਹਿੰਦੇ ਆ ਵੀ ਏਡੀ ਤਗੜੀ ਸੀ ਆਹ ਕੋਈ ਵੀ ਪ੍ਰਾਣੀ, ਭਾਵਾਂ ਹੋਮਿਓਪੈਥੀ ਹੋਵੇ ਭਾਵਾਂ ਦੂਜੀ ਦੇਸੀ ਹੋਵੇ, ਤੇ 26 ਤੋਂ 30 ਸਾਲ ਉਮਰ ਰਹਿ ਗਈ ਸੀ ਐਵਰੇਜ, ਜੇ ਉਮਰ ਵਧਾਈ ਆ ਤੇ ਮੈਂ ਨੀ ਇਹ ਦੇਖੋ ਜੋ ਇਹਨੂੰ ਕਮਰਸ਼ੀਅਲ ਕੀਤਾ ਵਾ, ਜੋ ਲੁੱਟ ਕੀਤੀ ਆ, ਅੰਗਰੇਜ਼ੀ ਦਵਾਈਆਂ ਨੇ ਉਹ ਬਹੁਤ ਮਾੜੀ ਹੋਈ ਆ, ਬਿਨਾ ਸ਼ੱਕ ਮਾੜੀ ਹੋਈ ਆ, ਹੋ ਵੀ ਰਹੀ ਆ। ਪਰ ਜਿਹੜੀ ਏਜ ਦੀ ਵਧਾਈ ਆ, ਜਿਹੜੇ ਸਾਇੰਟਿਸਟਾਂ ਨੇ ਬਣਾਈ ਆ, ਸ਼ੁਰੂ ਖੋਜ ਕੀਤੀ ਆ, ਉਹਨਾਂ ਤੇ ਤਾਂ ਆਪਾਂ ਨੂੰ ਕੋਈ ਸ਼ੱਕ ਨੀ ਹੈ ਨਾ। ਦੇਖੋ ਇੰਗਲਿਸ਼ ਦਵਾਈ ਤੁਹਾਡੇ ਮੂੰਹ ਚ ਆਉਣ ਤੋਂ ਪਹਿਲਾਂ 10-20 ਸਾਲ ਸਟੱਡੀ ਹੁੰਦੀ ਆ ਜਾਨਵਰਾਂ ਤੇ, ਕੋਈ ਚੂਹਿਆਂ ਤੇ, ਕਾਹੇ ਤੇ, ਤੇ ਦੇਸੀ ਦਵਾਈ ਦੀ ਕੋਈ ਕਦੇ ਸਟੱਡੀ ਨਹੀਂ ਹੁੰਦੀ, ਉਹ ਨੁਕਸਾਨ ਵੀ ਕਰ ਦਿੰਦੀ ਆ, ਠੀਕ ਨੀ। ਤੇ ਬਸ ਮੇਰੀ ਇਹੀ ਆ ਇਨਪੁੱਟ, ਨਹੀਂ ਤੇ ਮੈਂ ਤੁਹਾਨੂੰ ਵਿੱਚ ਡਿਸਟਰਬ ਨਹੀਂ ਕਰਨਾ ਚਾਹੁੰਦਾ ਹੁੰਦਾ, ਪਰ ਇਨਪੁੱਟ ਇਹੀ ਆ ਵੀ ਜਿਹੜੀ 26 ਤੋਂ 30 ਸਾਲ ਉਮਰ ਰਹਿ ਗਈ ਸੀ ਦੇਸੀਆਂ ਨਾਲ ਜਾਂ ਹੋਰ ਦੂਜੀਆਂ ਮੈਡੀਸਨ ਨਾਲ, ਉਹ ਇਹ ਮੈਡੀਸਨ ਨੇ ਘੱਟੋ ਘੱਟ 80 ਤੋਂ 85 ਸਾਲ ਦੇ ਵਿੱਚ ਐਵਰੇਜ ਉਮਰ ਲੈ ਆਉਂਦੀ ਆ ਜੀ। ਇੰਨੀ ਮੇਰੀ ਗੱਲ ਜੇ ਕੋਈ ਤੁਸੀਂ ਮੈਨੂੰ ਪੁੱਛਣਾ ਦੱਸੋ।
ਹਾਂਜੀ ਹਾਂਜੀ, ਹਰਬੰਸ ਮੱਲੀ ਸਾਹਿਬ ਤੁਸੀਂ ਨਾਲ ਰਹਿਣਾ, ਤੁਹਾਡਾ ਪੁਆਇੰਟ ਬਿਲਕੁਲ ਠੀਕ ਹੈ ਕਿ ਯੈਸ ਸਾਡੀ ਜਿਹੜੀ ਐਵਰੇਜ ਏਜ ਸੀਗੀ ਉਹ 26 ਸਾਲ, ਬਿਲਕੁਲ 26 ਈਅਰ ਓਲਡ ਸੀਗੀ, ਪਰ ਉਹਦੇ ਚ ਬਹੁਤ ਸਾਰੇ ਫੈਕਟਰ ਜਿਹੜੇ ਨੇ ਉਹ ਸ਼ਾਮਿਲ ਹੋ ਗਏ, ਠੀਕ ਹੈ। ਅੱਜ ਮੇਰੀ ਰਿਕੁਐਸਟ ਹੈ ਕਿ ਸਾਰੇ ਪਲੀਜ਼ ਫੋਨ ਆਪਣਾ ਮਿਊਟ ਕਰ ਲੈਣ, ਹਾਂਜੀ ਹਾਂਜੀ ਫੋਨ ਪਲੀਜ਼ ਸਾਰੇ ਜਣੇ ਮਿਊਟ ਕਰ ਲੈਣ ਜੀ ਆਪਣਾ। ਹਾਂਜੀ ਫੋਨ ਸ਼ਮਸ਼ੇਰ ਮਾਨ ਸਾਹਿਬ ਤੁਹਾਡੀ ਕਾਲ ਅਗਲੀ ਹੈ ਜੀ, ਸ਼ਮਸ਼ੇਰ ਮਾਨ ਸਾਹਿਬ ਤੁਹਾਡੀ ਕਾਲ ਮੈਂ ਅਗਲੀ ਲਾਈਨਅਪ ਕੀਤੀ ਹੋਈ ਹੈ, ਸਭ ਦੀ ਕਾਲ ਸੁਣ ਗਿਆ। ਅੱਛਾ ਹਾਂਜੀ ਹਰਬੰਸ ਮੱਲੀ ਸਾਹਿਬ, ਐਸਾ ਹੈ ਕਿ ਜਿਹੜੀ ਅਸੀਂ ਗੱਲ ਕਰਦੇ ਨਾ 26 ਸਾਲ ਦੀ, ਉਹਦੇ ਚ ਬਹੁਤ ਸਾਰੇ ਫੈਕਟਰ ਉਹਦੇ ਚ ਸ਼ਾਮਿਲ ਹੋ ਗਏ ਸੀਗੇ, ਨੋ ਡਾਊਟ ਉਹਦੇ ਚ ਬਿਮਾਰੀਆਂ ਵੀ ਇੱਕ ਬੜਾ ਫੈਕਟਰ ਹੈਗਾ, ਲੇਕਿਨ ਉਹਦੇ ਵਿੱਚ ਚਾਹੇ ਕੋਈ ਜੰਗ ਦੇ ਵਿੱਚ ਕੋਈ ਚਲਾ ਗਿਆ ਜਾਂ ਫਿਰ ਕੋਈ ਫਲੱਡ ਦੇ ਕਾਰਨ ਜਾਂ ਕੋਈ ਬਹੁਤ ਬੜੀ ਕੋਈ ਬਿਮਾਰੀ ਆ ਗਈ, ਠੀਕ ਹੈ, ਉਸ ਟਾਈਮ ਦੇ ਵਿੱਚ ਵੈਕਸੀਨਸ ਵੀ ਨਹੀਂ ਸੀਗੀਆਂ, ਇਹਨਾਂ ਸਾਰੇ ਚੈਲੰਜਸ ਦੇ ਨਾਲ ਲੋਕ ਜਲਦੀ ਜਾ ਰਹੇ ਸੀਗੇ। ਉਹਦਾ ਕਾਰਨ ਇਹ ਸੀਗਾ ਕਿ ਫਿਰ ਮੈਂ ਉਹੀ ਗੱਲ ਕਹਾਂਗਾ ਕਿ ਸਰ ਅੱਜ ਅਸੀਂ ਇਮਿਊਨਿਟੀ ਦੀ ਗੱਲ ਕਰਦੇ ਹਾਂ, ਜਿਨ੍ਹਾਂ ਲੋਕਾਂ ਨੇ ਆਯੁਰਵੇਦ ਪੜਿਆ, ਜਿਨ੍ਹਾਂ ਨੂੰ ਜਾਣਕਾਰੀ ਹੈ,
ਬੰਦ ਨਹੀਂ ਕੀਤੀ ਡਿਸਟਰਬੈਂਸ ਹੋ ਰਹੀ, ਪਿੱਛੇ ਕਿਸੇ ਨੇ ਬੰਦ ਨਹੀਂ ਕੀਤੀ।
ਹਾਂਜੀ ਰਿਕੁਐਸਟ ਹੈ ਜੀ, ਹਾਂਜੀ ਰਿਕੁਐਸਟ ਹੈ ਜੀ, ਆਪਣਾ ਪਲੀਜ਼ ਫੋਨ ਮਿਊਟ ਕਰ ਲੈਣਾ ਜੀ। ਹਾਂਜੀ ਹੁਣ ਠੀਕ ਹੈ ਜੀ?
ਹਾਂਜੀ ਹਾਂਜੀ ਬਿਲਕੁਲ ਠੀਕ ਹੈ
ਜੀ, ਹੁਣ ਠੀਕ ਹੈ, ਓਕੇ ਜੀ, ਹਾਂਜੀ ਠੀਕ ਹੈ। ਸਰ ਹਾਂਜੀ ਹਰਬੰਸ ਮੱਲੀ ਸਾਹਿਬ, ਜਿਹਨਾਂ ਉਹ ਜਿਹੜੀ 26 ਈਅਰ ਏਜ ਅਸੀਂ ਗੱਲ ਕਰਦੇ ਨਾ, ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ, ਲੇਕਿਨ ਉਹ 26 ਸਾਲ ਦੀ ਐਵਰੇਜ ਏਜ ਜਿਹੜੀ ਸੀਗੀ ਉਹ ਐਵਰੇਜ ਏਜ ਇਸ ਹਿਸਾਬ ਨਾਲ ਸੀਗੀ ਕਿ ਫਲੱਡ ਆ ਗਏ ਜੀ, ਬਿਮਾਰੀਆਂ, ਕੋਈ ਹੈਜਾ ਫੈਲ ਗਿਆ। ਅਸੀਂ ਲੋਕ ਵਿਦ ਡਿਊ ਰਿਸਪੈਕਟ ਕਹਾਂਗਾ ਕਿ ਬਹੁਤ ਸਾਰੇ ਲੋਕ ਤਾਂ ਫਲੂ ਦੇ ਨਾਲ ਹੀ ਉਸ ਦੁਨੀਆਂ ਤੋਂ ਚਲੇ ਜਾਂਦੇ ਸੀਗੇ, ਠੀਕ ਹੈ। ਫਿਰ ਸਾਇੰਸ ਆਈ, ਮੈਂ ਤੇ ਵੈਕਸੀਨ ਦਾ ਬੜਾ ਵੱਡਾ ਸਪੋਰਟਰ ਹੈ, ਸਾਇੰਸ ਆਈ, ਵੈਕਸੀਨ ਆਉਣੀਆਂ ਸ਼ੁਰੂ ਹੋ ਗਈਆਂ, ਆ ਦੇਖੋ ਹੁਣ ਗਜ਼ਾ ਦੇ ਵਿੱਚ ਉਹ ਪੋਲੀਓ ਵੈਕਸੀਨੇਸ਼ਨ ਕਰ ਰਹੇ ਨੇ, ਮੈਂ ਰੋਜ਼ ਖਬਰ ਦੇ ਰਿਹਾ, ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਚਲੋ ਲੜਾਈ ਦੇ ਵਿੱਚ ਘੱਟੋ ਘੱਟ ਵੈਕਸੀਨੇਸ਼ਨ ਤਾਂ ਹੋ ਰਹੀ ਹੈ, ਲੇਕਿਨ ਜਿਹੜੇ ਲੋਕਾਂ ਦੀ ਇਮਿਊਨਿਟੀ ਉਸ ਵੇਲੇ ਸਟਰੋਂਗ ਸੀ, ਫਲੂ ਤਾਂ ਉਹਨਾਂ ਦੇ ਨੇੜੇ ਨਹੀਂ ਸੀ ਆਉਂਦਾ, ਜਿਹਨੇ ਬਕਾਇਦਾ ਜਿਹਨਾਂ ਉਹਨਾਂ ਜਿਹੜੀ ਆ ਵੈਕਸੀਨੇਸ਼ਨ ਹੈ ਕੀ ਹੈ, ਇਮਿਊਨਿਟੀ ਵਧਾ ਰਹੀ ਹੈ ਨਾ ਬੇਸਿਕਲੀ, ਪਰ ਜਿਹਨਾਂ ਲੋਕਾਂ ਨੇ ਯੋਗਾ ਕੀਤਾ, ਜਿਹਨਾਂ ਲੋਕਾਂ ਨੇ ਆਪਣੀ ਇਮਿਊਨਿਟੀ ਵਧਾਈ ਹੋਈ ਸੀਗੀ, ਫਲੂ ਤਾਂ ਉਹਨਾਂ ਦੇ ਵੈਸੇ ਨੇੜੇ ਆਉਂਦਾ, ਉਹਨਾਂ ਦੀ ਜ਼ਿੰਦਗੀ 26 ਸਾਲ ਚ ਨਹੀਂ ਜਾਣੀ, ਇਨਸਾਨੀ ਜ਼ਿੰਦਗੀ ਅੱਜ ਦੀ ਡੇਟ ਦੇ ਵਿੱਚ ਹੁਣ ਸਾਇੰਸ ਵੀ ਦੱਸ ਰਹੀ ਹੈ, ਆਯੁਰਵੇਦ ਨੇ ਕਿਤੇ ਪਹਿਲਾਂ ਦੱਸ ਦਿੱਤਾ ਵੀ 150 ਸਾਲ ਹੈ, 100 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ, 150 ਸਾਲ ਹੋਣੀ ਚਾਹੀਦੀ ਹੈ। ਅੱਜ ਸਾਇੰਸ ਦੱਸ ਰਹੀ ਹੈ ਕਿ ਜੇ ਅਸੀਂ ਸਹੀ ਡਾਇਟ ਲੈਂਦੇ ਹਾਂ, ਸਾਰਾ ਕੁਝ ਕਰਦੇ ਹਾਂ, ਤੇ ਸਾਡੀ ਜ਼ਿੰਦਗੀ ਜਿਹੜੀ ਹੈ 150 ਸਾਲ ਹੈ। ਮੈਂ ਤੁਹਾਨੂੰ ਅੱਜ ਇੱਕ ਗੱਲ ਦਾਅਵੇ ਨਾਲ ਕਹਿ ਸਕਦਾ, ਦਾਅਵੇ ਦੇ ਨਾਲ, ਠੀਕ ਹੈ, ਇੱਕ ਬੰਦੇ ਨੂੰ ਪੰਜਾਬ ਦੇ ਪਿੰਡ ਦੇ ਵਿੱਚ, ਠੀਕ ਹੈ, ਇੱਕ ਬੰਦੇ ਨੂੰ ਪੰਜਾਬ ਦੇ ਪਿੰਡ ਦੇ ਵਿੱਚ ਇੱਕ ਆਰਗੈਨਿਕ ਲਾਈਫ ਸਟਾਈਲ ਲੀਡ ਕਰਵਾ ਦਿਓ, ਸੇਮ DNA ਸੇਮ ਜੀਨਸ, ਉਹਦੇ ਜੁੜਵਾ ਭਰਾ ਨੂੰ, ਉਹਦੇ ਜੁੜਵਾ ਭਰਾ ਨੂੰ ਅਮੈਰੀਕਾ ਤੁਸੀਂ ਲੈ ਆਓ, ਉਹਨੂੰ ਮਾਇਓ ਕਲੀਨਿਕ ਤੋਂ ਲੈ ਕੇ ਪੈਨਸਿਲਵੇਨੀਆ ਚ ਰੱਖੋ, ਉਹਨੂੰ ਪੈਨਸਿਲਵੇਨੀਆ ਚ ਮਾਇਓ ਕਲੀਨਿਕ ਦੇ ਨਾਲ ਰੱਖੋ, ਕਹੋ ਜੀ ਦੁਨੀਆ ਭਰ ਦੀ ਸਾਇੰਸ ਲਾ ਦੋ ਇਹਦੇ ਤੇ, ਜ਼ਿਆਦਾ ਤਗੜਾ ਜ਼ਿਆਦਾ ਵਧੀਆ ਜ਼ਿੰਦਗੀ ਜੇ 100% ਆਰਗੈਨਿਕ ਲਾਈਫ ਲੀਡ ਬੰਦਾ ਪੰਜਾਬ ਦੇ ਪਿੰਡ ਚ ਕਰ ਰਿਹਾ ਹੋਏਗਾ, ਠੀਕ ਹੈ, ਉਹ ਬੰਦਾ ਜ਼ਿਆਦਾ ਤਗੜਾ ਹੋਏਗਾ, ਜ਼ਿਆਦਾ ਸਟਰੋਂਗ ਹੋਏਗਾ। ਮੈਂ ਫਿਰ ਦੁਬਾਰਾ ਦੁਹਰਾ ਦਿਆਂ ਕਿ ਉਹ ਪੂਰਾ ਆਯੁਰਵੇਦ ਦੇ ਹਿਸਾਬ ਦੇ ਨਾਲ ਆਰਗੈਨਿਕ ਲਾਈਫ ਉਹਨੇ ਲੀਡ ਕਰਨੀ ਹੈ, ਠੀਕ ਹੈ, ਉਹ ਬੰਦਾ ਜ਼ਿਆਦਾ ਤਗੜਾ ਹੋਏਗਾ, ਜ਼ਿਆਦਾ ਸਟਰੋਂਗ ਹੋਏਗਾ, ਠੀਕ ਹੈ, ਬਜਾਏ ਇਹਦੇ ਕਿ ਬੰਦਾ ਤੁਸੀਂ ਕਹੋ ਜੀ ਪੈਨਸਿਲਵੇਨੀਆ ਚ ਅਸੀਂ ਇੱਥੇ ਬੰਦੇ ਨੂੰ ਜੀ ਪੂਰੀ ਸਾਇੰਸ ਲਾ ਦਿੱਤੀ, ਵਿਟਾਮਿਨ ਗਿਣ ਗਿਣ ਕੇ ਦੇ ਰਹੇ ਹਾਂ, ਜੇ ਸਰੀਰ ਦੇ ਵਿੱਚ 80 ਮਿਨਰਲ ਆ, ਠੀਕ ਹੈ ਜੀ, ਮੈਨੂੰ ਕਰੈਕਟ ਕਰ ਸਕਦੇ ਤੁਸੀਂ, 80 ਹੈ ਕਿ 84 ਆ, 80 ਹੈ ਮੇਰੇ ਖਿਆਲ ਨਾਲ, ਐਨੀਵੇਜ਼ ਕੱਲਾ ਕੱਲਾ ਮਿਨਰਲ ਜੀ ਅਸੀਂ ਸਾਇੰਸ ਦੇ ਨਾਲ ਗਿਣ ਕੇ ਉਹਨੂੰ ਮਿਨਰਲ ਖਵਾ ਰਹੇ ਹਾਂ, ਸਾਰਾ ਕੁਝ ਮਿਨਰਲ ਵਿਟਾਮਿਨ ਸਭ ਪੂਰੇ ਰੱਖੇ ਹੋਏ ਆ, ਅਸੀਂ ਆਹ ਇਹਨੂੰ ਬੜੀਆ ਸਾਫ ਹਵਾ ਦੇ ਰਹੇ ਹਾਂ, ਰੋਜ਼ ਆਕਸੀਜਨ ਚੈਂਬਰ ਦੇ ਵਿੱਚ ਭੇਜ ਦਿੰਦੇ ਹਾਂ ਤਾਂ ਕਿ ਵੱਧ ਆਕਸੀਜਨ ਦਵਾ ਲਓ ਉਹਨੂੰ, ਤੇ ਇੱਕ ਬੰਦੇ ਨੂੰ ਉੱਥੇ ਆਯੁਰਵੇਦ ਦੇ ਹਿਸਾਬ ਦੇ ਨਾਲ ਸਾਰਾ ਕੁਝ ਠੀਕ ਕਰਾਓ। ਸਰ ਸਭ ਤੋਂ ਵੱਡਾ ਮੇਰੇ ਆਪਣੀ ਲਾਈਫ ਚ ਵੀ ਉਹੀ ਚੈਲੇਂਜ ਹੈ, ਸਭ ਤੋਂ ਵੱਡਾ ਜਿਹੜਾ ਚੈਲੇਂਜ ਹੈ ਨਾ ਲਾਈਫ ਦੇ ਵਿੱਚ, ਠੀਕ ਹੈ, ਲਾਈਫ ਸਟਾਈਲ ਦੇ ਵਿੱਚ, ਉਹ ਹੈ ਸਟ੍ਰੈਸ। ਇੱਕ ਬੰਦੇ ਨੂੰ ਪੰਜਾਬ ਦੇ ਪਿੰਡ ਚ ਕਹਿ ਦਿਓ ਕਿ ਭਾਈ ਸਾਹਿਬ ਤੁਸੀਂ ਸਟ੍ਰੈਸ ਲੈਣਾ ਹੀ ਨਹੀਂ, ਜੇ ਉਹ ਪ੍ਰੋਪਰ ਫਾਲੋ ਕਰੇ ਯੋਗ ਨੂੰ, ਆਯੁਰਵੇਦ ਨੂੰ ਫਾਲੋ ਕਰੇ, ਜਦੋਂ ਦਿਮਾਗ ਤੋਂ ਤੁਸੀਂ ਸਟ੍ਰੈਸ ਵੀ ਕੱਢ ਦਿੱਤਾ, ਪੂਰਾ ਜ਼ੀਰੋ ਕਰ ਦਿੱਤਾ, ਪੈਨਸਿਲਵੇਨੀਆ ਚ ਕੱਢ ਲਓਗੇ ਸਟ੍ਰੈਸ, ਬੰਦੇ ਨੂੰ ਕਹਿ ਦਿਓ ਤੇਰੀ ਮੋਰਗੇਜ ਵੀ ਦੇ ਦਿਆਂਗੇ ਯਾਰ, ਚਿੰਤਾ ਨਾ ਕਰ, ਸਭ ਕੁਝ ਦੇ ਦਿਆਂਗੇ। ਇੱਥੇ ਦਾ ਲਾਈਫ ਸਟਾਈਲ ਜੋ ਹੈ ਨਾ, ਕਿਤੇ ਨਾ ਕਿਤੇ ਉਹਨੂੰ ਖਬਰ ਦੇਖ ਕੇ, ਖਬਰਾਂ ਲੈ ਲਓ, ਕੁਛ ਲੈ ਲਓ, ਕਿਸੇ ਨਾ ਕਿਸੇ ਵਜ੍ਹਾ ਦੇ ਨਾਲ 100 ਨਹੀਂ ਹੋਏਗਾ, ਤੁਸੀਂ ਸਟ੍ਰੈਸ 90 ਤੇ ਲਿਆਓਗੇ, 60 ਤੇ ਲਿਆਓਗੇ, 50 ਤੇ, 10 ਤੇ। ਜਿਹੜਾ ਆਯੁਰਵੇਦ ਨੂੰ ਫਾਲੋ ਕਰ ਦਿੱਤਾ, ਜਿਹਨੇ ਯੋਗ ਨੂੰ ਫਾਲੋ ਕਰ ਦਿੱਤਾ, ਜਿਹੜਾ ਮੈਂਟਲ ਬੈਲੈਂਸ ਕਰਦਾ, ਜਿਹਨੂੰ ਤੁਸੀਂ ਅਧਿਆਤਮ ਨਾਲ ਜੋੜਦਾ, ਜਿਹਨੂੰ ਤੁਸੀਂ ਸਪਿਰਚੁਅਲਿਟੀ ਨਾਲ, ਮੈਂ ਧਰਮ ਦੀ ਗੱਲ ਨਹੀਂ ਕਰ ਰਿਹਾ ਇੱਥੇ, ਧਰਮ ਬੇਸ ਹੋ ਸਕਦਾ, ਠੀਕ ਹੈ, ਜਿਹਨੂੰ ਤੁਸੀਂ ਸਪਿਰਚੁਅਲਿਟੀ ਦੇ ਨਾਲ ਜੋੜ ਦਿੱਤਾ, ਉਸ ਬੰਦੇ ਦੀ ਸੋਚ ਮੁਕਾਬਲਾ ਹੀ ਨਹੀਂ ਹੋ ਸਕਦਾ ਜੀ, ਮੁਕਾਬਲਾ ਹੀ ਨਹੀਂ ਹੋ ਸਕਦਾ। ਹਾਂ, ਅਨਲੈਸ ਤੁਸੀਂ ਇਹਨੂੰ ਵੀ ਸਪਿਰਚੁਅਲਿਟੀ ਨਾਲ ਜੋੜ ਲਓ, ਜਿਹੜਾ ਬੰਦਾ ਇੱਥੇ ਪੈਨਸਿਲਵੇਨੀਆ ਚ ਬਿਠਾਇਆ, ਉੱਥੇ ਸਾਇੰਸ ਲਾ ਲਓ ਪੂਰੀ, ਠੀਕ ਹੈ, ਉਹਦੇ ਤੇ ਸਾਇੰਸ ਲਗਾ ਲਓ ਪੂਰੀ, ਅਨਲੈਸ ਤੁਸੀਂ ਉਹਨੂੰ ਵੀ ਉਸੇ ਅਧਿਆਤਮ, ਉਸੇ ਸਪਿਰਚੁਅਲਿਟੀ, ਉਸੇ ਯੋਗ ਨਾਲ ਜੋੜ ਦੋਗੇ, ਫਿਰ ਗੱਲ ਵੱਖਰੀ ਹੈ, ਫਿਰ ਇਹਦਾ ਵੀ ਮੈਂਟਲ ਬੈਲੈਂਸ ਤੁਸੀਂ ਬਹੁਤ ਠੀਕ ਕਰ ਦੋਗੇ। ਲੇਕਿਨ ਉਹ ਬੰਦੇ ਦਾ ਮੁਕਾਬਲਾ ਹੀ ਨਹੀਂ ਕਰ ਸਕਦੀ ਇੱਥੇ ਦੀ ਸਾਇੰਸ, ਕਿੱਦਾਂ ਕਰ ਜੀ, ਕਹੇਗਾ ਲੋੜ ਹੀ ਨਹੀਂ ਜੀ, ਉਹ ਕਹੇ ਵੈਕਸੀਨ, ਕਹੇ ਜੀ ਮੈਨੂੰ ਲੋੜ ਹੀ ਨਹੀਂ ਕਿਸੇ ਸਾਇੰਸ ਦੀ, ਜੋ ਇਹਨਾਂ ਨੇ ਸਾਇੰਸ ਨੇ ਜਿੰਨੀ ਹਜੇ, ਔਰ ਫਿਰ ਉਹਦੀ ਉਮਰ ਦੇਖ ਲੈਣਾ, ਇਹ ਕੱਢ ਕੇ ਦਿਖਾ ਦੇਣ ਮੈਨੂੰ ਬੰਦਾ 150 ਸਾਲ ਦਾ, ਮੈਂ ਤੁਹਾਨੂੰ ਅੱਜ ਦਾਅਵੇ ਨਾਲ ਕਹਿ ਸਕਦਾ ਕਿ 100% ਤੁਸੀਂ ਆਯੁਰਵੇਦ ਜੋ ਕੁਛ ਲਿਖਿਆ ਹੈ, ਪਰ ਮੈਂ ਹੋਮਿਓਪੈਥੀ ਦੀ ਗੱਲ ਨਹੀਂ ਕਰਦਾ, ਬੜਾ ਫਰਕ ਹੈ, ਜ਼ਮੀਨ ਅਸਮਾਨ ਦਾ ਫਰਕ ਹੈ। ਮੈਂ ਅਦਬ ਸਤਕਾਰ ਨਾਲ ਗੱਲ ਕਰ ਰਿਹਾ, ਕਿਸੇ ਦੀ ਸ਼ਾਨ ਦੇ ਖਿਲਾਫ ਨਾ ਕੋਈ ਗੱਲ ਕਰ ਜਾ, ਹੋਮਿਓਪੈਥੀ ਦੀ ਮੈਂ ਗੱਲ ਨਹੀਂ ਕਰ ਰਿਹਾ, ਮੈਂ ਉਹਦੇ ਬਾਰੇ ਨਾ ਚੰਗਾ ਕਹਿ ਰਿਹਾ ਨਾ ਬੁਰਾ ਕਹਿ ਰਿਹਾ, ਮੈਂ ਉਹਦੀ ਗੱਲ ਨਹੀਂ ਕਰ ਰਿਹਾ, ਮੈਂ ਆਯੁਰਵੇਦ ਦੀ ਗੱਲ ਕਰ ਰਿਹਾ, ਠੀਕ ਹੈ, ਮੈਂ ਆਯੁਰਵੇਦ ਦੀ ਗੱਲ ਕਰ ਰਿਹਾ। ਔਰ ਜਿਹਦੀ ਉਹਨੂੰ ਪ੍ਰੋਪਰ ਸਮਝ ਹੈ, ਜਿਹਨੂੰ ਪਕੜ ਹੈ, ਠੀਕ ਹੈ, ਜਿਹਨੂੰ ਪ੍ਰੋਪਰ ਸਮਝ ਹੈ, ਜਿਹਨੂੰ ਪਕੜ ਹੈ, ਸੋ ਜੇ ਉਹਦੇ ਹਿਸਾਬ ਦੇ ਨਾਲ ਤੁਸੀਂ ਇੱਕ ਬੰਦਾ ਉੱਥੇ ਪੰਜਾਬ ਦੇ ਪਿੰਡ ਦੇ ਵਿੱਚ ਰੱਖੋ ਉਹਨੂੰ, ਠੀਕ ਹੈ, ਉਹੀ ਹਵਾ ਸਾਫ਼ ਪਾਣੀ, ਔਰ ਉਹਨੂੰ ਪੂਰੀ ਸਿੱਖਿਆ ਦੇਣੀ ਹੈ। ਯੋਗ ਤਾਂ ਸਰ ਜਿਹੜਾ ਵੇਦ ਵਿੱਚ ਜੋ ਲਿਖਿਆ ਨਾ, ਯੋਗ ਉਹਦਾ ਛੋਟਾ ਜਿਹਾ ਹਿੱਸਾ ਹੈ, ਵਿਦ ਡਿਊ ਰਿਸਪੈਕਟ, ਕਈ ਬੰਦੇ ਯੋਗਾ ਕਰਦੇ ਨੇ, ਪ੍ਰੈਕਟਿਸ ਕਰਦੇ, ਉਹ ਕਹਿੰਦੇ ਯੋਗ, ਹਾਂਜੀ, ਯੋਗ ਇੱਕ ਛੋਟਾ ਜਿਹਾ ਹਿੱਸਾ ਆ ਵੇਦਾਂ ਜੋ ਲਿਖਿਆ, ਜੋ ਵੇਦਾਂ ਚ ਲਿਖਿਆ ਉਹਦਾ ਛੋਟਾ ਜਿਹਾ ਹਿੱਸਾ ਹੈ, ਜੋ ਤੁਸੀਂ ਉੱਥੇ ਰਿਸਰਚ ਕਰਕੇ ਉਸ ਬੰਦੇ ਤੇ ਲਾਗੂ ਕਰਦੇ ਹੋ, ਉਹ ਬੰਦਾ 150 ਸਾਲ ਦੀ ਉਮਰ ਜੀਏਗਾ, ਔਰ 150 ਸਾਲ ਦੀ ਉਮਰ ਦੇ ਵਿੱਚ ਜੇ ਤੁਸੀਂ ਉਹਨੂੰ ਜਦੋਂ 100 ਸਾਲ ਦਾ ਹੋਏਗਾ, ਤਗੜਾ ਹੋਏਗਾ। ਇਹ ਭਾਜੀ ਫੌਜਾ ਸਿੰਘ ਜੀ ਨੇ ਜੋ ਖੁਰਾਕਾਂ ਖਾਧੀਆਂ ਨਾ, ਫੌਜਾ ਸਿੰਘ ਜੀ 100 ਸਾਲ ਦੀ ਉਮਰ ਦੇ ਵਿੱਚ ਮੈਰਾਥਨ ਦੌੜਦੇ ਸੀ, ਮੈਂ ਤੇ ਮਿਲਿਆ ਉਹਨਾਂ ਨੂੰ ਇੱਥੇ, ਬੜੀ ਇੱਕ ਵਾਰ ਨਹੀਂ ਕਿੰਨੀ ਵਾਰ ਮਿਲਿਆ ਉਹ। ਤੁਸੀਂ ਇੱਥੇ ਕਹੋ ਜੀ ਅਸੀਂ ਸਾਇੰਸ ਨੇ ਬੰਦਾ ਪ੍ਰੋਡਿਊਸ ਕਰਨਾ ਹੈ ਜਿਹੜਾ 100 ਸਾਲ ਦੀ ਉਮਰ ਦੇ ਵਿੱਚ ਦੌੜ ਲਏਗਾ ਮੈਰਾਥਨ, ਦੌੜ ਲਏਗਾ ਨਹੀਂ ਦੌੜੇਗਾ? ਹਾਂਜੀ ਹਰਬੰਸ ਮੱਲੀ ਸਾਹਿਬ, ਪਲੀਜ਼ ਗੋ ਅਹੈਡ।
ਜੀ ਜੀ ਬਿਲਕੁਲ, ਦੇਖੋ ਜੀ ਮੈਂ ਪਹਿਲੋਂ ਵਿੱਚ ਨਾਲ ਲਾਈਨ ਐਡ ਕਰ ਦਿੱਤੀ ਸੀ ਕਿ 73 ਚੇਂਜ ਜੇ ਆ ਇੱਥੇ ਜਿਹੜਾ ਜੋ ਬਣਿਆ, ਜਿਹੜੀਆਂ ਆਪਾਂ ਸੈਸਟਾਂ ਕਰ ਰਹੇ ਹਾਂ ਵੀ ਏਦਾਂ ਬੜੀਆਂ ਵੱਡੀਆਂ ਬਿਲਡਿੰਗਾਂ ਹੋ ਗਿਆ, ਉਹ ਇਹਦੇ ਕਰਕੇ ਬਣਿਆ, 73 ਚੇਂਜ ਹੋਇਆ। ਜੇ 73 ਚੇਂਜ ਆ, ਜਿੰਨੀਆਂ ਚੀਜ਼ਾਂ ਤੁਸੀਂ ਦੱਸੀਆਂ ਵਾ, ਇਹ ਸਿਸਟਮ ਦੇ ਵਿੱਚ ਇਹ ਪੋਸੀਬਿਲਟੀ ਨਹੀਂ ਗਿਆ।
ਇੱਦਾਂ ਦੇ ਮਾੜੇ ਹਾਲਤਾਂ ਵਿੱਚ ਵੀ ਜੇ 80-82 ਸਾਲ ਐਵਰੇਜ ਆਈ ਆ ਤੇ ਉਹ ਮੈਡੀਸਨ ਦੇ ਨਾਲ ਹੁਣ ਤੁਸੀਂ ਬਿਲੀਵ ਕਰੋ ਮੇਰਾ ਖਿਆਲ 50% ਲੋਕ ਦੇ ਹੋਣਗੇ ਜਿਹੜੇ ਮੈਡੀਸਨ ਤੇ ਹੀ ਚੱਲ ਰਹੇ ਆ ਕੋਈ ਬਲੱਡ ਪ੍ਰੈਸ਼ਰ ਆ ਭਾਵਾਂ ਡੇ ਟੂ ਡੇ ਚੱਲ ਰਿਹਾ ਕੋਈ ਡਾਇਬੈਟਿਕ ਜਾਂ ਦੂਜਾ ਚੱਲ ਰਿਹਾ ਹੈ ਨਹੀਂ ਤੇ ਪਰ ਇਹ ਆ ਵੀ ਧਰਾਤਲ ਚੇਂਜ ਵਾ ਜੇ ਧਰਾਤਲ ਨਹੀਂ ਗਾ ਜਿੱਥੇ ਅਸੀਂ ਪਹਿਲੋਂ ਰਹਿੰਦੇ ਸੀ ਹੁਣ ਪਾਣੀ ਆ ਤੁਸੀਂ ਗੱਲ ਕਰ ਰਹੇ ਆ ਤੇ ਪਾਣੀ ਦਾ ਤੇ ਉਹ ਸਾਰਾ ਉਹ ਐਰੋ ਵਗੈਰਾ ਕੀ ਕਹਿੰਦੇ ਆ ਉੱਥੇ ਲਾ ਕੇ ਪੀਣ ਡਏ ਆ ਤੇ ਹਵਾ ਵਿੱਚ ਪੋਲੂਸ਼ਨ ਜਿਹੜੀਆਂ ਗੱਲਾਂ ਜਿਹੜੇ ਸਮੇਂ ਦੇ ਤੁਸੀਂ ਕਰਦੇ ਉਹ ਤੋਂ ਬਹੁਤ ਜ਼ਿਆਦਾ ਵਾ ਤੇ ਜਿਹੜਾ ਫੂਡ ਖਾ ਰਹੇ ਆ ਉਹ ਹੈ ਹੀ ਨਹੀਂ ਉਹ ਜਿਹੜਾ ਖਾਂਦੇ ਸੀ ਤੇ ਇਹਦੇ ਕਰਕੇ ਉਹ ਜਿਹੜੀ ਉਹ ਮੈਡੀਸਨ ਸੀ ਉਹ 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 ਸਮੇਂ ਚ ਉਹ ਤਰਾਤ ਉਹ ਕੰਮ ਕਰਦੀ ਸੀ ਹੁਣ ਵੀ ਤੁਸੀਂ ਖਾਨੇ ਆ ਤੇ ਖਾਨੇ ਦੂਜੀਆਂ ਚੀਜ਼ਾਂ ਖਾਣ ਕੰਮ ਕਰ ਰਹੇ ਆ ਹਨਾ ਪਰ ਇਹ ਆ ਵੀ ਜਦੋਂ ਤੁਸੀਂ ਬਿਮਾਰ ਠਮਾਰ ਕੇ ਇੱਧਰ ਉੱਧਰ ਹੋਏ ਨੇ ਕੋਈ ਹਾਰਟ ਅਟੈਕ ਹੋ ਗਿਆ ਕੋਈ ਬ੍ਰੇਨ ਹੈਮਰੇਜ ਹੋ ਗਿਆ ਕੋਈ ਹੋਰ ਕੈਂਸਰ ਹੋ ਗਿਆ ਤੁਸੀਂ ਕਹਿ ਚੁੱਕੇ ਬਿੱਲ ਵਾਸਤੇ ਇਹੋ ਜਿਹੀਆਂ ਬਿਮਾਰੀਆਂ ਨੂੰ ਬਚਾਉਣਾ ਹੀ ਔਖਾ ਹੁਣ ਕਰੋਨਾ ਚ ਜੇ ਕੁਛ ਨਹੀਂ ਤਾਂ ਹਾਲਾਤ ਉਹ ਹੀ ਹੋਣੇ ਸੀ ਨਾ ਜਿਹੜੇ 1910 ਆਲੇ ਦੇ ਆਲੇ ਦੁਆਲੇ ਹੋਏ ਸੀ ਉਹ ਬਿਮਾਰੀ ਪਲੇਕ ਦੀ ਬਿਮਾਰੀ ਪੈਣਾ ਦੂਜੀਆਂ ਤੀਜੀਆਂ ਨਾਲ ਹੈ ਕਿ ਨਹੀਂ ਤੇ ਇਹਦੇ ਕਰਕੇ ਮੈਂ ਉਹਦੇ ਖਿਲਾਫ਼ ਨਹੀਂ ਗਾ ਮੈਂ ਆਪ ਉਹਨੂੰ ਯੂਜ ਕਰਦਾ ਵਾਂ ਪਰ ਇਹ ਆ ਵੀ ਧਰਾਤਲ ਚੇਂਜ ਹੋਣ ਦੇ ਨਾਲ ਆ ਸਾਰਾ ਕੁਛ ਅਸੀਂ ਸਟ੍ਰੈਸ ਫ੍ਰੀ ਹੋ ਹੀ ਨਹੀਂ ਸਕਦੇ ਜਿਹੜਾ ਇੰਨਾ ਕੁਛ ਲਈ ਫਿਰਦੇ ਨਾ ਘੜੀਸੀ ਫਿਰਦੇ ਨਾਲ ਅਸੀਂ ਸਟ੍ਰੈਸ ਫ੍ਰੀ ਨਹੀਂ ਹੋ ਸਕਦੇ ਜੇ ਉਹ ਹਾਲਤਾਂ ਚ ਅਸੀਂ ਥੋੜੀ ਜਿਹੀ ਕਣਕ ਬੀਜ ਲਈ ਥੋੜੀ ਜਿਹੀ ਉਹ ਪੀਰ ਵਕੀਰ ਤੇ ਕਹਿੰਦੇ ਸਾਨੂੰ 14 ਮਣ ਕਣਕ ਚਾਹੀਦੀ 14 ਕਿਲੋ ਕਣਕ ਚਾਹੀਦੀ ਆ ਮਹੀਨੇ ਦੀ ਵੀ ਉਦੋਂ ਬਾਅਦ ਕਿਸੇ ਦਾ ਵਾ ਜੇ ਉਹ ਧਰਾਤਲ ਹੋਊਗਾ ਨਾ ਕੱਪੜਿਆਂ ਦੀ ਤੌਰ ਹੋਊ ਨਾ ਬ੍ਰੈਂਡ ਹੋਊਗਾ ਨਾ ਗੱਜ ਫੇਰ ਧਰਾਤਲ ਉਸ ਚ ਸਾਰਾ ਕੁਝ ਕੰਮ ਕਰਦਾ 150 ਸਾਲ ਉਮਰ ਵੀ ਹੋ ਸਕਦੀ ਟਾਈਮ ਘੰਟਾ 2 ਘੰਟੇ ਸਵੇਰੇ ਸ਼ਾਮ ਜੋਗੇ ਲਈ ਵੀ ਹੋ ਸਕਦੇ ਆ ਪਰ ਉਹ ਧਰਾਤਲ ਚੇਂਜ ਹੋ ਗਿਆ ਜਦਵੀਰ ਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ ਪਰ ਉਹ ਜੇ ਧਰਾਤਲ ਚੇਂਜ ਨਾ ਹੁੰਦਾ ਉਹੀ ਹਾਲਤਾਂ ਜਹੀ ਚੱਲ ਰਹੇ ਹੁੰਦੇ ਫੇਰ ਕੋਈ ਰੌਲਾ ਨਹੀਂ ਗੱਡੀਆਂ ਨਾ ਹੁੰਦੀਆਂ ਪੋਲੂਸ਼ਨ ਨਾ ਹੁੰਦਾ ਪਾਣੀ ਨਾ ਮਾੜਾ ਹੁੰਦਾ ਸਬਜ਼ੀਆਂ ਚ ਖਾਦਾਂ ਨਾ ਹੁੰਦੀਆਂ ਫੇਰ ਸਹੀ ਸੀ ਬਿਲਕੁਲ ਸਹੀ ਸੀ ਪਰ ਹੁਣ ਨਹੀਂ ਜੀ
ਮੈਂ ਵੀ ਤੁਹਾਡੀ ਗੱਲ ਨਾਲ ਬਿਲਕੁਲ ਐਗਰੀ ਕਰਦਾ ਹਾਂ ਅਸੀਂ ਜਦੋਂ ਆਈਡੀਅਲ ਸਿਚੁਏਸ਼ਨ ਚ ਕੰਪੈਰੀਜ਼ਨ ਕਰ ਰਹੇ ਸੀਗੇ ਤੇ ਆਈਡੀਅਲ ਸਿਚੁਏਸ਼ਨ ਚ ਮੈਂ ਉਹ ਗੱਲ ਕਰ ਰਿਹਾ ਮੈਂ ਤੁਹਾਡੇ ਨਾਲ 100% ਐਗਰੀ ਕਰਦਾ ਕਿ ਸਾਡਾ ਆਪਣਾ ਜਿਹੜਾ ਲਾਈਫ ਸਟਾਈਲ ਹੈ ਠੀਕ ਹੈ ਉਹਦੇ ਵਿੱਚ ਨੰਬਰ ਵਨ ਚੀਜ਼ ਜਿਹੜੀ ਠੀਕ ਕਰਨ ਵਾਲੀ ਹੈ ਜਿਹੜੀ ਨਹੀਂ ਹੋ ਸਕਦੀ ਜਿਨ੍ਹਾਂ ਹਾਲਾਤਾਂ ਚ ਅਸੀਂ ਰਹਿੰਦੇ ਹਾਂ ਦੈਟ ਇਜ਼ ਸਟ੍ਰੈਸ ਨੰਬਰ ਵਨ ਮੈਂ ਡਾਇਟ ਐਕਸਰਸਾਈਜ਼ ਤੇ ਵੀ ਬਾਅਦ ਚਾਹੁੰਦਾ ਹੈ ਤੁਸੀਂ ਜਿੰਨੀ ਮਰਜ਼ੀ ਚੰਗੀ ਡਾਇਟ ਖਾ ਲਓ ਬੰਦਾ ਕਹਿੰਦਾ ਜੀ ਮੈਂ 4 ਪੁਆਇੰਟ ਅੱਜ ਬੋਲਾਂਗਾ 4 ਪੁਆਇੰਟ ਠੀਕ ਹੈ ਬੰਦਾ ਕਹਿੰਦਾ ਜੀ ਨੰਬਰ ਵਨ ਚੀਜ਼ ਡਾਇਟ ਆ ਨਹੀਂ ਡਾਇਟ ਨੰਬਰ 3 ਹੈ ਬੰਦਾ ਕਹਿੰਦਾ ਜੀ ਅੱਛਾ ਜੀ ਫਿਰ ਪਹਿਲੇ ਦੋ ਇੱਕ ਔਰ ਦੋ ਨੰਬਰ ਤੇ ਕੀ ਹੋ ਸਕਦਾ ਐਕਸਰਸਾਈਜ਼ ਨਹੀਂ ਐਕਸਰਸਾਈਜ਼ ਵੀ ਨੰਬਰ 4 ਹੈ ਡਾਇਟ ਨੰਬਰ 3 ਹੈ ਐਕਸਰਸਾਈਜ਼ ਨੰਬਰ 4 ਤੇ ਹੈ ਨੰਬਰ 1 ਚੀਜ਼ ਕੀ ਹੈ ਜੀ ਨੰਬਰ 1 ਚੀਜ਼ ਔਰ ਨੰਬਰ 2 ਕੀ ਹੈ ਨੰਬਰ 1 ਹੈਗਾ ਜੀ ਸਟ੍ਰੈਸ ਜੇ ਸਟ੍ਰੈਸ ਮੈਨੇਜ ਹੋ ਗਿਆ ਜ਼ੀਰੋ ਸਭ ਤੋਂ ਪਹਿਲਾਂ ਸਟ੍ਰੈਸ ਜ਼ੀਰੋ ਹੈ ਸਟ੍ਰੈਸ ਦਾ ਬਹੁਤ ਬੜਾ ਅਸਰ ਹੈ ਤੁਸੀਂ ਜਿੰਨੀ ਮਰਜ਼ੀ ਚੰਗੀ ਡਾਇਟ ਖਾ ਲਓ ਜਿੰਨੀ ਮਰਜ਼ੀ ਐਕਸਰਸਾਈਜ਼ ਕਰੀ ਜਾਓ ਜਿਹੜਾ ਸਟ੍ਰੈਸ ਹੈ ਨਾ ਉਹਦਾ ਬਹੁਤ ਬੜਾ ਅਸਰ ਹੈ ਔਰ ਤੁਹਾਡੀ ਗੱਲ ਬਿਲਕੁਲ ਠੀਕ ਹੈ ਹਰਬੰਸ ਮੱਲੀ ਸਾਹਿਬ ਜਿਨ੍ਹਾਂ ਹਾਲਾਤਾਂ ਚ ਅਸੀਂ ਰਹਿ ਰਹੇ ਹਾਂ ਇੱਥੇ ਰੋਟੀ ਕਮਾਉਣਾ ਇਟਸੈਲਫ ਵਿਦ ਡਿਊ ਰਿਸਪੈਕਟ ਕਹਾਂਗਾ ਬਹੁਤ ਅਦਬ ਸਤਿਕਾਰ ਨਾਲ ਰੋਟੀ ਕਮਾਉਣਾ ਇਟਸੈਲਫ ਕਿਸੇ ਨੂੰ 100 ਦਾ ਸਟ੍ਰੈਸ ਹੈ ਕਿਸੇ ਨੂੰ 90 ਹੈ ਕਿਸੇ ਨੂੰ 50 ਹੈ ਕਿਸੇ ਨੂੰ 40 ਹੈ ਕਿਸੇ ਨੂੰ 30 ਹੈ ਕਿਸੇ ਨੂੰ 20 ਹੈ ਬਟ ਅਸੀਂ ਕਹਿ ਜੀ ਬਿਲਕੁਲ ਸਟ੍ਰੈਸ ਫਰੀ ਹੈ ਬਿੱਲ ਹੁਣ ਬਿੱਲ ਆ ਗਿਆ ਬਿੱਲ ਪੇ ਕਰਨਾ ਹੁਣ ਮੌਰਗੇਜ ਹੈ ਜੇ ਹੁਣ 4 ਲੱਖ ਘਰ ਚਾਹੇ 5 ਬਿਲੀਅਨ ਦਾ ਹੋਵੇ ਘਰ ਚਾਹੇ 5 ਬਿਲੀਅਨ ਦਾ ਹੋਵੇ ਜੇ ਉਹਦੇ ਤੇ 5 ਲੱਖ ਦੀ ਮੌਰਗੇਜ ਹੈ ਉਹ ਕਿਤੇ ਨਾ ਕਿਤੇ ਦਿਮਾਗ ਦੇ ਬਹੁਤ ਪਿਛਲੇ ਕੋਨੇ ਸਟ੍ਰੈਸ ਤਾਂ ਜ਼ਰੂਰ ਰਹੇਗਾ ਬੰਦਾ ਜਿੰਨਾ ਮਰਜ਼ੀ ਡਿਨਾਈ ਕਰ ਜੇ ਜੀ 5 ਬਿਲੀਅਨ ਦਾ ਘਰ ਹੈ 5 ਲੱਖ ਦੀ ਮੌਰਗੇਜ ਭਾਈ ਹੈ ਬੰਦਾ ਕਹਿੰਦਾ ਜੀ 1 ਬਿਲੀਅਨ ਦਾ ਘਰ ਹੈ ਤੇ 1 ਲੱਖ ਦੀ ਮੌਰਗੇਜ ਆ ਪਰ ਦਿਮਾਗ ਤੇ ਕਿਤੇ ਹੈ ਕਈ ਬੰਦੇ ਤੁਸੀਂ ਨੋਟਿਸ ਕਰਨਾ ਔਰ ਮੈਂ ਇਹਨੂੰ ਚੰਗਾ ਮਾੜਾ ਨਹੀਂ ਕਹਿ ਰਿਹਾ ਉਹ ਗੱਡੀ ਲੀਜ਼ ਤੇ ਲੈਂਦੇ ਨੇ ਪੈਸੇ ਹੁੰਦੇ ਆ ਫਿਰ ਦਿਮਾਗ ਤੇ ਮੇਰੇ ਆਪਣੇ ਇੱਕ ਫਰੈਂਡ ਨਾਲ ਹੋਈ ਔਰ ਚੰਗੀ ਗੱਲ ਹੈ ਬੜਾ ਸੇਵਿੰਗ ਦੀ ਉਹਨੂੰ ਆਦਤ ਹੈ ਬਹੁਤ ਪੁਰਾਣੀ ਗੱਲ ਸੁਣਾ ਰਿਹਾ ਉਹਨੇ ਗੱਡੀ ਖਰੀਦੀ ਪੈਸੇ ਬੜੇ ਸੀਗੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਜਦੋਂ ਉਹ ਦੇ ਰਹੇ ਨੇ ਲੈ ਲਾ ਆਪਣੇ ਕੋਲ 4 ਪੈਸੇ ਤੇਰੇ ਕੋਲ ਪਏ ਆ ਕੱਲ ਨੂੰ ਘਰ ਵਗੈਰਾ ਲੈਣਾ ਸੀ ਸਾਰੇ ਬੇਸਮੈਂਟ ਚ ਰਹਿੰਦੇ ਸੀ ਉਸ ਵੇਲੇ ਮੈਂ ਕਿਹਾ ਕੱਲ ਨੂੰ ਘਰ ਵਗੈਰਾ ਲੈਣਾ ਉਸ ਵੇਲੇ ਕੰਮ ਆ ਜਾਣਗੇ ਉਹ ਕਹਿੰਦਾ ਠੀਕ ਹੈ ਭਾਜੀ ਜਿੱਦਾਂ ਤੁਸੀਂ ਕਹੋ ਅਗਲੇ ਦਿਨ ਸਵੇਰੇ ਮੈਨੂੰ ਫੋਨ ਕੀਤਾ ਕਹਿੰਦਾ ਭਾਜੀ ਦਿਮਾਗ ਤੇ ਬੜਾ ਸਟ੍ਰੈਸ ਹੋ ਗਿਆ ਮੈਂ ਕਿਹਾ ਕੀ ਹੋ ਗਿਆ ਮੈਂ ਕਿਹਾ 0.9% ਤੇ ਫਾਈਨੈਂਸ ਹੈ ਯਾਰ ਬੈਂਕ ਚ ਪੈਸਾ ਪਿਆ ਕੱਲ ਨੂੰ ਲਾ ਦੇਈ ਕਹਿੰਦਾ ਨਹੀਂ ਭਾਜੀ ਮੈਂ ਹੁਣੇ ਲਾਉਣ ਚੱਲਾ ਫਿਰ ਦਿਮਾਗ ਤੇ ਨਾ ਉਹ ਮੈਂ ਕਿਹਾ ਯਾਰ ਕਮਾਲ ਹੋ ਗਈ ਬੈਂਕ ਚ ਇੰਨਾ ਪੈਸਾ ਪਿਆ ਆ ਕੱਲ ਨੂੰ ਘਰ ਵੀ ਲਗਾ ਲੈਣਾ ਉੱਥੇ ਕੰਮ ਆ ਜਾਏਗਾ ਡਾਊਨ ਪੇਮੈਂਟ ਦੇਣ ਚ ਕਹਿੰਦਾ ਨਹੀਂ ਭਾਜੀ ਮੈਂ ਜਾ ਕੇ ਬਸ ਅੱਜ ਨਾ ਮੈਂ ਹੁੰਡਾ ਲਈ ਸੀਗੀ ਸੈਕਿੰਡ ਹੈਂਡ ਕੋਈ ਏਡੀ ਵੱਡੀ ਗੱਡੀ ਲੈ ਲਈ ਸੀ ਮੈਂ ਕਿਹਾ ਚੱਲ ਫਿਰ ਜੇ ਤੇਰਾ ਨਹੀਂ ਮਨ ਮੰਨਦਾ ਤਾਂ ਫਿਰ ਜਾ ਕੇ ਅੱਜ ਫਿਰ ਲਾਇਆ ਪੈਸੇ ਉਹ ਜਾ ਕੇ ਫਟਾਫਟ ਪੈਸੇ ਉਤਾਰ ਕੇ ਆ ਗਿਆ ਠੀਕ ਹੈ ਨੀ ਉਹ ਸੀ ਸੋਚ ਕਿਸੇ ਨੂੰ ਵੱਧ ਹੋ ਗਿਆ ਉਹਨੂੰ ਇੰਨਾ ਸਟ੍ਰੈਸ ਹੋ ਗਿਆ ਵੀ ਉਹ ਅਗਲੇ ਦਿਨ ਸਵੇਰੇ ਤੱਕ ਉਹਨੂੰ ਕਹਿੰਦਾ ਰਾਤ ਨੀਂਦ ਨਹੀਂ ਆਈ ਮੈਨੂੰ ਬਹੁਤ ਪਰੇਸ਼ਾਨ ਰਿਹਾ ਮੈਂ ਰਾਤ ਗੱਡੀ ਮਤਲਬ ਉਹਨੇ 0.9% ਤੇ ਉਹਨੇ ਫਾਈਨੈਂਸ ਕਰਾਈ ਹੈ ਗੱਡੀ, ਉਹ ਵੀ ਸੈਕਿੰਡ ਹੈਂਡ। ਬੈਂਕ ਚ ਪੈਸਾ, ਚੰਗਾ ਪੈਸਾ ਪਿਆ ਬੈਂਕ ਦੇ ਵਿਚ, ਪੰਜ ਚਾਰ ਸਾਲ ਹੋ ਗਏ ਕਮਾਈ। ਸੱਤ ਦਿਨ ਚ ਅਸੀਂ ਉਹਨੂੰ ਹੱਸਦੇ ਹੁੰਦੇ ਸੀ ਵੀ ਤੂੰ ਭਾਈ ਸੱਤ ਦਿਨ ਚ ਅੱਠ ਦਿਨ ਕੰਮ ਕਰਦਾ, ਸੱਤ ਦਿਨ ਚ ਅੱਠ ਦਿਨ ਕਿੱਦਾਂ, ਪੰਜ ਦਿਨ ਇੱਕ ਜਗ੍ਹਾ ਜੋਬ ਕਰਦਾ ਫੁੱਲ ਟਾਈਮ, ਤਿੰਨ ਦਿਨ ਗੈਸ ਸਟੇਸ਼ਨ ਦੇ ਨਾਲ ਲਾਉਂਦਾ ਸੀਗਾ। ਫਰਾਈਡੇ ਸ਼ਾਮ ਨੂੰ ਆਉਣਾ, ਨਾਲ ਹੀ ਉੱਥੇ ਗੈਸ ਸਟੇਸ਼ਨ ਜਿਹੜਾ, ਫਰਾਈਡੇ ਸੈਟਰਡੇ ਸੰਡੇ ਉਧਰ, ਮੰਡੇ ਇਧਰ, ਪੰਜ ਦਿਨ। ਮੈਂ ਕਿਹਾ ਯਾਰ ਨਾਮ ਨੀ ਲੈਵਾਂਗੇ, ਕਦੇ ਨਾਮ ਨਾ ਲੈਹੋ ਜੀ ਮੈਥੋਂ। ਮੈਂ ਕਿਹਾ ਅਸੀਂ ਸਾਰੇ ਫਰੈਂਡਸ ਉਹਨੂੰ ਮਜ਼ਾਕ ਕਰਦੇ, ਮੈਂ ਕਿਹਾ ਯਾਰ ਇਹ ਬੰਦਾ ਸਾਡਾ ਵਿਲੱਖਣ ਹੈ, ਸੱਤ ਦਿਨ ਦੇ ਵਿੱਚ ਅੱਠ ਦਿਨ ਕੰਮ ਕਰਦਾ। ਬੜੇ ਸਾਲ ਉਹਨੇ ਇੱਦਾਂ ਹੀ ਕੰਮ ਕੀਤਾ, ਬੜਾ ਮਿਹਨਤੀ, ਬਹੁਤ ਨਾਈਸ, ਵੈਰੀ ਨਾਈਸ, ਵੈਰੀ ਡਾਊਨ ਟੂ ਅਰਥ, ਆਪਣਾ ਬੜਾ ਪਿਆਰ ਉਹਨੇ ਹਮੇਸ਼ਾ ਕਹਿਣਾ ਭਾਜੀ ਦੱਸੋ ਕਿੱਦਾਂ ਕਰਨਾ, ਤੇ ਉਹ ਅਗਲੇ ਦਿਨ ਪੈਸੇ ਦੇ ਆਇਆ ਸਾਰੇ।